गुरु रूप सत्संग जीव फतेह प्रवान करने वाहेगुरु जी का खालसा वाहेगुरु जी की फतेह। बिहागड़े की यह वार है गुरु रामदास जी महाराज की। वार मूल रूप दे पौड़ियां आउंदियां ने ते सारियां पौड़ियां गुरु रामदास जी महाराज दियां ने। श्लोक इस दे मिश्रित गुरु अमरदास जी महाराज दे ने। ये पावन श्लोक दो धन गुरु अमरदास जी महाराज दे ने। सतगुरु दा सरोप, सतगुरु की महिमा, सतगुरु की सेवा का फल इस श्लोक विच सतगुरां ने साडे सामने जो है रखे। मनुख दे मन विच बहुत वड्डी भ्रांति है परमात्मा बारे गुरु बारे। आज काल तो ये बोध तेरे है कि कोई परमात्मा है, कोई सृष्टि का कर्ता है, कोई जगत का रक्षक है, पर कौन है? शक्ति का बहाव मनुख ने जिथे जिथे देखा उथे उथे मनुख का सिर झुक गया। इनू दिस पिया जगत का जीवन पानी तो बहते हुए दरियावान के अगों मनुख ने सिर झुकाया। मैं समझदा सी सिर्फ ये प्रथा भारत विच है, नहीं सारे यूरोप, अमेरिका, कैनेडा विच जिथे झील है, जिथे पानी है, जिथे दरिया है, पैसे सुट दें सुट दें। किस मुद्दे नाल सुन सुटते ने पैसे? पहले तो मैं समझदा सी गंगा जमुना च सिर्फ भारतीय लोग पैसे सुटते हैं। सरोवरां नूं उन्हां विच माया सिर्फ इस देश दे सुटते हैं, विदेशों च भी सुटते हैं, चीन देश भी सुटते हैं। पानी जगत का जीवन है, पहला पानी जीव है। जीवन का बहाव जब मनुख ने पानी विच देखा सिर झुक गया, फिर दिसे है कुछ दरख्त भी मनुखी जीवन दे रक्षक ने, स्वास्थ्य दे रक्षक ने। इन्हां विच पिपल सी, बोड़ सी, बेरियां सन, पूजियां गई पूजियां गई। फिर दिस पिया ब्रह्मंड की हलचल का कारण ते सूरज। सब कुछ तो इस करके हो रहा है। फिर मनुख ने सूरज नू नमस्कार किया, फिर मनुख सूरज दे अगों झुके। गरज के ऐसा दिसिया सप ने डंग मारे है, मनुख मर गया है। तो ख्याल होया किधरे जीवन दाता भी यही ना हो, तो नाग भगवान बन गया, नाग देवता बन गया। नागां दी पूजा चली इस देश दे च। बहुत सारे त्यौहारां दे चों एक ऐसा भी त्यौहार है जो सप्पां नाल संबंधित है, नाग पंचमी। नाग पंचमी सप्पां दी पूजा करदे हैं। सिर्फ यही देश नहीं, सारा चीन भी सप्पां दी पूजा करदा। मलेशिया का एक वड्डा शहर पीनांग, मैनू उत्थों दे सज्जन लै गए एक मंदिर दिखाण। उस मंदिर का नाम है ਸਨੈਕ ਟੈਂਪਲ, ਸੱਪਾਂ ਦਾ ਮੰਦਰ, ਖੁੱਲ੍ਹੇ ਸੱਪ ਛੋੜੇ ਹੋਏ ਨੇ ਕੋਈ 100-150 ਦੇ ਕਰੀਬ, ਇੱਧਰ ਘੁੰਮ ਰਹੇ ਨੇ, ਇੱਧਰ ਘੁੰਮ ਰਹੇ ਨੇ, ਪੂਜੋ ਮੱਥਾ ਟੇਕੋ, ਸਨੈਕ ਟੈਂਪਲ, ਸੱਪਾਂ ਦਾ ਮੰਦਰ। ਸੱਪ ਚਾਈਨੀਜ਼ ਲੋਕ ਵੀ ਪੂਜਦੇ ਨੇ, ਉਹ ਵੀ ਸਜਦਾ ਕਰਦੇ ਨੇ, ਕਿਧਰੇ ਕਿਧਰੇ ਅਫਰੀਕਾ ਦੇ ਹਬਸ਼ੀ ਵੀ। ਮਨੁੱਖ ਜਦ ਵੀ ਝੁਕਿਆ, ਭੈ ਦਾ ਮਾਰਿਆ, ਮਨੁੱਖ ਜਦ ਵੀ ਝੁਕਿਆ, ਲੋਭ ਦਾ ਮਾਰਿਆ। ਮਨੁੱਖ ਦੇ ਪੂਜਾ ਪ੍ਰਤਿਸ਼ਠਾ ਝੁਕਣ ਦੇ ਸਿਰਫ ਦੋ ਹੀ ਕਾਰਨ ਹੈ, ਇਸ ਤੋਂ ਕੁਛ ਮਿਲ ਰਿਹਾ ਤੋ ਝੁਕ ਗਿਆ, ਇਹ ਕੁਛ ਖੋ ਸਕਦਾ ਝੁਕ ਗਿਆ। ਜਾਂ ਤੇ ਲੋਭ ਕਰਕੇ ਮਨੁੱਖ ਝੁਕਿਆ, ਜਾਂ ਫਿਰ ਬਹਿ ਕਰਕੇ ਮਨੁੱਖ ਝੁਕਿਆ। ਸੂਰਜ ਤੋਂ ਕੁਛ ਮਿਲ ਰਿਹਾ, ਵਗਦੇ ਹੋਏ ਦਰਿਆਵਾਂ ਤੋਂ ਕੁਛ ਮਿਲ ਰਿਹਾ, ਦਰਖਤਾਂ ਤੋਂ ਕੁਛ ਮਿਲ ਰਿਹਾ, ਗਊ ਤੋਂ ਕੁਛ ਮਿਲ ਰਿਹਾ, ਮਨੁੱਖ ਝੁਕ ਗਿਆ। ਮਨੁੱਖ ਨੇ ਮੱਥਾ ਟੇਕਿਆ, ਇਸ ਤੋਂ ਮਿਲ ਰਿਹਾ, ਦੇ ਰਹੀ, ਗਊ ਵੀ ਦੁੱਧ ਦੇ ਰਹੀ ਹੈ, ਅਤੇ ਦੁੱਧ ਬੱਚੇ ਦਾ ਜੀਵਨ ਹੈ, ਬੇਸ਼ਤਰ ਮਨੁੱਖਾਂ ਦਾ ਜੀਵਨ ਹੈ, ਪਰਫੈਕਟ ਡਾਇਟ ਹੈ, ਪੂਰੀ ਖੁਰਾਕ ਹੈ। ਸੂਰਜ ਚੰਦ ਤਾਰਿਆਂ ਦੇ ਅੱਗੋਂ ਮਨੁੱਖ ਝੁਕਿਆ, ਦਰਖਤਾਂ ਦੇ ਅੱਗੋਂ ਮਨੁੱਖ ਝੁਕਿਆ, ਫਿਰ ਕਿਸੇ ਮਨੁੱਖ ਦੇ 'ਚ ਉਸਨੇ ਗੁਣ ਦੇਖੇ, ਕਲਾ ਦੇਖੀ, ਸ਼ਕਤੀ ਦੇਖੀ, ਫਿਰ ਮਨੁੱਖ ਮਨੁੱਖ ਦੇ ਅੱਗੋਂ ਝੁਕਿਆ, ਫਿਰ ਮਨੁੱਖ ਨੇ ਮਨੁੱਖ ਦੀ ਪਰਿਕਰਮਾ ਕੀਤੀ, ਫਿਰ ਮਨੁੱਖ ਨੇ ਮਨੁੱਖ ਨੂੰ ਸਜਦਾ ਕੀਤਾ। ਉਹ ਮਨੁੱਖ ਜਦ ਨਾ ਰਿਹਾ, ਤਾਂ ਫਿਰ ਉਸਦੀ ਮੜੀ ਪੂਜੀ ਗਈ, ਉਹਦੀ ਕਬਰ ਪੂਜੀ ਗਈ, ਸਾਰੀ ਦੁਨੀਆਂ 'ਚ ਪੂਜੀਆਂ ਜਾ ਰਹੀਆਂ। ਭਾਵੇਂ ਇਸਲਾਮ ਕਿਤਨਾ ਆਖੇ, ਅਸੀਂ ਵਾਹਿਦ ਖੁਦਾ ਦੇ ਪੁਜਾਰੀ ਹਾਂ, ਜੱਦਾਂ ਦੇ 'ਚ ਜਿਹਦੀ ਜ਼ਿਆਰਤ ਕਰਨ ਜਾਂਦੇ ਨੇ, ਉੱਥੇ ਖਾਨਾ ਖੁਦਾ ਹੈ, ਉੱਥੇ ਤਾਂ ਬੁੱਤ ਹਟਾ ਦਿੱਤੇ ਸਨ, ਮੂਰਤੀਆਂ ਹਟਾ ਦਿੱਤੀਆਂ ਸਨ ਮੁਹੰਮਦ ਸਾਹਿਬ ਨੇ। ਪਰ ਮੁਹੰਮਦ ਸਾਹਿਬ ਦੀ ਕਬਰ ਜਿੱਥੇ ਹੈ, ਉਸ ਸ਼ਹਿਰ ਦਾ ਨਾਂ ਹੈ ਮਦੀਨਾ, ਜਿਸ ਦੀ ਅਹਿਲੇ ਇਸਲਾਮ ਜ਼ਿਆਰਤ ਕਰਨ ਜਾਂਦਾ ਹੈ, ਹਜ ਕਰਨ ਜਾਂਦਾ ਹੈ, ਉਹ ਜੱਦਾ ਦੇ 'ਚ ਉਹਨੂੰ ਖਾਨਾ ਖੁਦਾ ਕਹਿੰਦੇ, ਮੱਕਾ ਕਾਬਾ ਕਰਕੇ ਕਹਿੰਦੇ ਨੇ। ਅਤੇ ਜਿੱਥੇ ਕਬਰ ਹੈ ਮੁਹੰਮਦ ਸਾਹਿਬ ਦੀ, ਉਹਨੂੰ ਮੱਕਾ ਮਦੀਨਾ ਕਹਿੰਦੇ। ਜਿਤਨੇ ਜਾਂਦੇ ਨੇ ਖਾਨਾ ਖੁਦਾ ਦੇ ਪਰਿਕਰਮਾ ਕਰਨ, ਫਿਰ ਮੁਹੰਮਦ ਸਾਹਿਬ ਦੀ ਕਬਰ ਦੀ ਪਰਿਕਰਮਾ ਕਰਨ ਅਤੇ ਸਜਦਾ ਕਰਨ ਜਾਂਦੇ, ਉਹ ਮਦੀਨੇ ਦੇ 'ਚ। ਮੱਕਾ ਸ਼ਹਿਰ ਨੂੰ ਕਹਿੰਦੇ ਨੇ, ਮੱਕਾ ਸਿਟੀ ਨੂੰ ਕਹਿੰਦੇ ਨੇ, ਮੱਕਾ ਜੱਦਾ, ਮੱਕਾ ਮਦੀਨਾ। ਮਨੁੱਖ ਦੇ 'ਚ ਕੁਝ ਖੂਬੀਆਂ ਦੇਖੀਆਂ ਗਈਆਂ, ਗੁਣ ਦੇਖੇ ਗਏ, ਮਨੁੱਖ ਪੂਜਿਆ ਗਿਆ। ਮਨੁੱਖ ਜਦ ਨਾ ਰਿਹਾ, ਫਿਰ ਉਹਦੀ ਕਬਰ ਪੂਜੀ ਗਈ, ਉਹਦੀ ਮੜੀ ਪੂਜੀ। ਅਨੰਤ ਕਾਲ ਤੋਂ ਮਨੁੱਖ ਆਪਣਾ ਦ੍ਰਿੜ ਇਰਾਦਾ ਨਹੀਂ ਕਰ ਸਕਿਆ ਕਿ ਕੌਣ ਦੇ ਰਿਹਾ, ਕੌਣ ਲੈ ਰਿਹਾ। ਭਗਤ ਨਾਮਦੇਵ ਜੀ, ਦੇਹੇ ਲੇਹੇ ਏਕ ਤੋਂ ਵਿਗਰ ਕੋ ਨਹੀਂ, ਫਾਰਸੀ ਦਾ ਇਹ ਸ਼ਬਦ ਹੈ ਨਾਮਦੇਵ ਦਾ, ਦੇਹੇ ਲੇਹੇ ਏਕ ਤੋਂ ਵਿਗਰ ਕੋ ਨਹੀਂ, ਤੂੰ ਹੀ ਲੈਣਾ, ਤੂੰ ਹੀ ਦੇਣਾ, ਦੂਜਾ ਨਹੀਂ ਹੈ, ਆਈ ਨਹੀਂ। ਆਉਂਦਾ ਵੀ ਤੈਥੋਂ ਹੈ ਸਭ ਕੁਛ, ਸਾਰਾ ਤੇਰੀ ਤਰਫ ਹੀ ਵਾਪਸ ਜਾਂਦਾ ਹੈ। ਸਾਰਾ ਪਾਣੀ ਸਾਗਰ ਤੋਂ ਆਉਂਦਾ ਹੈ, ਬਾਰਿਸ਼ ਦੇ ਰੂਪ ਵਿੱਚ, ਦਰਿਆਵਾਂ ਦੇ ਰੂਪ ਵਿੱਚ, ਕਿਧਰੇ ਬਰਫ਼ ਦੇ ਰੂਪ ਵਿੱਚ, ਬੱਦਲਾਂ ਦੇ ਰੂਪ ਵਿੱਚ, ਇਹ ਸਾਰਾ ਪਾਣੀ ਸਾਗਰ ਤੋਂ ਆਉਂਦਾ ਹੈ, ਫਿਰ ਸਾਰੇ ਦਰਿਆ ਸਾਗਰ ਦੀ ਤਰਫ ਚੱਲ ਪੈਂਦੇ। ਮਿਲਿਆ ਸਾਗਰ ਤੋਂ, ਹੁਣ ਸਭ ਕੁਝ ਸਾਗਰ ਦੀ ਤਰਫ ਜਾ ਰਿਹਾ। ਆਉਂਦਾ ਸਭ ਕੁਝ ਪਰਮਾਤਮਾ ਤੋਂ ਹੈ, ਫਿਰ ਸਭ ਕੁਝ ਪਰਮਾਤਮਾ ਦੀ ਤਰਫ ਜਾਂਦਾ। ਦੇਹ ਲੇਹ ਏਕ ਤੂੰ, ਵਿਗੜ ਕੋ ਨਹੀਂ, ਦੂਜਾ ਨਹੀਂ ਹੈ ਕੋਈ, ਇੱਕੋ ਹੈ। ਪਰ ਭਰਮ ਭੁਲੇਖੇ ਵਿੱਚ ਕਹਿੰਦੇ ਨੇ ਮਨੁੱਖ ਦੀ ਗਿਆਨ ਦੀ ਸੀਮਾ ਕਰਕੇ ਨਿਰੰਕਾਰ ਦੀ ਸੀਮਾ ਬਣ ਜਾਂਦੀ ਹੈ, ਸੰਸਾਰ ਦੀ ਵੀ ਸੀਮਾ ਬਣ ਜਾਂਦੀ ਹੈ। ਮੈਂ ਜਿਤਨਾ ਜਾਣਦਾ ਬਸ ਉਤਨਾ ਹੀ ਸੰਸਾਰ ਹੈ, ਉਸ ਤੋਂ ਜ਼ਿਆਦਾ ਨਹੀਂ। ਮੈਂ ਜਿਤਨਾ ਜਾਣਦਾ ਬਸ ਉਤਨਾ ਹੀ ਨਿਰੰਕਾਰ ਹੈ, ਉਸ ਤੋਂ ਜ਼ਿਆਦਾ ਨਹੀਂ। ਮੇਰੀ ਸਮਝ ਦੀ ਸੀਮਾ ਪਰਮਾਤਮਾ ਦੀ ਸੀਮਾ ਬਣਾ ਦਿੰਦੀ ਹੈ, ਮੇਰੀ ਸਮਝ ਦੀ ਸੀਮਾ ਸੰਸਾਰ ਦੀ ਵੀ ਸੀਮਾ ਬਣਾ ਦਿੰਦੀ ਹੈ। ਇੱਕ ਸਾਇੰਟਿਸਟ ਮੇਰੇ ਨਾਲੋਂ ਸੰਸਾਰ ਬਾਰੇ ਜ਼ਿਆਦਾ ਜਾਣਦਾ ਹੈ, ਉਹਦਾ ਸੰਸਾਰ ਮੇਰੇ ਨਾਲੋਂ ਜ਼ਿਆਦਾ ਵੱਡਾ ਹੈ। ਮੈਂ ਉਸ ਨਾਲੋਂ ਘੱਟ ਜਾਣਦਾ ਤਾਂ ਮੇਰਾ ਸੰਸਾਰ ਉਸ ਨਾਲੋਂ ਛੋਟਾ। ਜਿਹਨੂੰ ਅਸੀਂ ਕਹਿ ਦਿੰਦੇ ਹਾਂ ਗਵਾਰ, ਸਿਰਫ ਆਪਣੇ ਪਿੰਡ ਬਾਰੇ ਗਾਂਵ ਬਾਰੇ ਜਾਣਦਾ, ਬਾਕੀ ਕੱਖ ਨਹੀਂ ਜਾਣਦਾ, ਬਸ ਗਾਂਵ ਦਾ ਹੀ ਪਤਾ ਹੈ। ਗਵਾਰ ਜਾਣਨ ਦੀ ਸੀਮਾ ਸੰਸਾਰ ਦੀ ਸੀਮਾ ਬਣਾ ਦਿੰਦੀ ਹੈ, ਜਾਣਨ ਦੀ ਸੀਮਾ ਨਿਰੰਕਾਰ ਦੀ ਸੀਮਾ ਬਣਾ ਦਿੰਦੀ ਹੈ। ਵਰਨਾ ਨਿਰੰਕਾਰ ਅਸੀਮ ਹੈ, ਸੰਸਾਰ ਵੀ ਅਸੀਮ ਹੈ, ਨਹੀਂ ਅੰਤ ਪਾਇਆ ਜਾ ਸਕਦਾ, ਨਹੀਂ ਅੰਤ ਪਾਇਆ ਜਾ ਸਕਦਾ। ਪਰ ਚੂੰਕਿ ਸਮਝ ਦੀ ਤੇ ਸੀਮਾ ਹੈ, ਅੰਤ ਹੈ, ਉਸ ਤੋਂ ਅੱਗੇ ਸੋਚਣਾ ਔਖਾ ਹੋ ਜਾਂਦਾ ਹੈ, ਤੋ ਇਹੀ ਸਮਝ ਦੀ ਸੀਮਾ ਪਰਮਾਤਮਾ ਦੀ ਸੀਮਾ ਬਣਾ ਦਿੰਦੀ। ਜਿਨ੍ਹਾਂ ਦੀ ਸਮਝ ਅਸੀਮ ਹੈ, ਫਿਰ ਉਹਨਾਂ ਨੇ ਜੋ ਐਲਾਨੀਆਂ ਕਿਹਾ, ਸੀਮਤ ਸਮਝ ਵਾਲੇ ਉਹਨਾਂ ਨਾਲ ਸਹਿਮਤ ਨਾ ਹੋਏ, ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਬਹੁਤਿਆਂ ਦਾ ਪਖੰਡ ਹੀ ਆਉਂਦਾ ਹੈ, ਫਿਰ ਉਹ ਕਬਰਾਂ ਨੂੰ ਵੀ ਮੱਥਾ ਟੇਕਦੇ ਪੈਣ, ਉਹ ਮੜੀਆਂ ਦੀ ਵੀ ਪੂਜਾ ਕਰਦੇ ਪੈਣ, ਉਹ ਦਾਗੇ ਤਵੀਜ਼ ਵੀ ਲੈਂਦੇ ਪਏ ਨੇ, ਉਹ ਜੋਤਿਸ਼ ਵਿੱਦਿਆ ਵਿੱਚ ਵੀ ਵਿਸ਼ਵਾਸ ਕਰਦੇ ਨੇ। ਕੱਲ੍ਹ ਇੱਕ ਮਾਤਾ ਪੁੱਛ ਰਹੀ ਸੀ, ਮੇਰੀ ਲੜਕੀ ਅਤੇ ਜਿਸ ਲੜਕੇ ਨਾਲ ਰਿਸ਼ਤਾ ਕੀਤਾ ਹੈ, ਜੋਤਿਸ਼ੀ ਤੋਂ ਪੁੱਛਿਆ ਕੁੰਡਲੀ ਮੇਲ ਨਹੀਂ ਖਾਂਦੀ, ਜਨਮ ਕੁੰਡਲੀ ਮੇਲ ਨਹੀਂ, ਮੈਨੂੰ ਇਹ ਸ਼ਾਦੀ ਕਰਨੀ ਚਾਹੀਦੀ ਹੈ, ਰਿਸ਼ਤਾ ਪੱਕਾ ਰੱਖਣਾ ਚਾਹੀਦਾ ਕਿ ਨਹੀਂ? ਅਤੇ ਮੈਂ ਕਿਹਾ ਮੈਨੂੰ ਤਾਂ ਜਨਮ ਕੁੰਡਲੀ ਦਾ ਪਤਾ ਕੋਈ ਨਹੀਂ, ਮੈਂ ਆਪਣੀ ਕਦੀ ਨਹੀਂ ਬਣਾਈ। ਅਤੇ ਇੱਥੇ ਵੀ ਅੰਦਾਜ਼ੇ ਨਾਲ ਮਾਂ ਬਾਪ ਨੇ ਮੇਰਾ ਜਨਮ ਦਿਨ ਵੀ ਯਾਦ ਨਹੀਂ ਰੱਖਿਆ ਸੀ, ਅੰਦਾਜ਼ੇ ਨਾਲ ਜਦ ਇੱਥੇ ਸਕੂਲ 'ਚ ਆ ਕੇ ਭਰਤੀ ਹੋਏ ਅਲਵਰ, ਅੰਦਾਜ਼ੇ ਨਾਲ ਲਿਖਾਇਆ। ਅਤੇ ਮੈਂ ਕਿਹਾ ਆਪਣੀ ਤਾਂ ਕੋਈ ਜਨਮ ਕੁੰਡਲੀ ਹੈ ਨਹੀਂ, ਜਨਮ ਕੁੰਡਲੀ ਤੋਂ ਬਿਨਾਂ ਚੱਲਦੇ ਪਿਆਂ, ਅਤੇ ਗੁਰੂ ਦੀ ਮਿਹਰ ਹੈ ਇਸ ਅਵਸਥਾ ਤੱਕ ਵਿਆਹ ਨਿਭ ਗਿਆ, ਭਾਵੇਂ ਜਨਮ ਕੁੰਡਲੀ ਮਿਲਦੀ ਹੈ ਭਾਵੇਂ ਨਹੀਂ ਮਿਲਦੀ, ਤੂੰ ਕਿਹੜੇ ਚੱਕਰਾਂ ਦੇ 'ਚ ਪਈਆਂ? ਮੈਂ ਕਿਹਾ ਤੇਰਾ ਵਿਆਹ ਨਿਭ ਰਿਹਾ ਕਿ ਨਹੀਂ? ਕਹਿੰਦਾ ਬੜਾ ਚੰਗਾ। ਅਤੇ ਮੈਂ ਕਿਹਾ ਜਨਮ ਕੁੰਡਲੀ ਮਿਲਾਈ ਸੀ ਤੂੰ? ਬੜੀ ਭਾਰੀ ਅਗਿਆਨਤ ਕੀ ਹੋਇਆ, ਜਨਮ ਕੁੰਡਲੀ ਮੇਲ ਖਾ ਗਈ, ਦਿਲ ਨਹੀਂ ਮਿਲੇ। ਮੈਂ ਉਹ ਰਿਸ਼ਤੇ ਟੁੱਟਦੇ ਹੋਏ ਦੇਖੇ ਨੇ ਜਿਨ੍ਹਾਂ ਦੀ ਜਨਮ ਕੁੰਡਲੀ 'ਤੇ ਮਿਲਦੀ ਸੀ, ਮਨ ਨਹੀਂ ਮਿਲੇ, ਵਿਚਾਰ ਨਹੀਂ ਮਿਲੇ, ਰਿਸ਼ਤੇ ਟੁੱਟ ਗਏ। ਔਰ ਇਸ ਤਰ੍ਹਾਂ ਦੇ ਅਨੰਤ ਰਿਸ਼ਤੇ ਮੈਂ ਟੁੱਟਦੇ ਹੋਏ ਦੇਖੇ। ਸਮਝ ਦੀ ਸੀਮਾ ਨਿਰੰਕਾਰ ਦੀ ਸੀਮਾ ਬਣਾ ਦਿੰਦੀ ਹੈ, ਸਮਝ ਦੀ ਸੀਮਾ ਗੁਰੂ ਦੀ ਸੀਮਾ ਬਣਾ ਦਿੰਦੀ, ਸਮਝ ਦੀ ਸੀਮਾ ਸੰਸਾਰ ਦੀ ਸੀਮਾ ਬਣਾ ਦਿੰਦੀ। ਜੋ ਸੀਮਤ ਹੈ ਉਹ ਨਿਰੰਕਾਰ ਨਹੀਂ ਹੈ, ਉਹ ਮੇਰੀ ਸਮਝ ਹੈ। ਜੋ ਸੀਮਤ ਹੈ ਉਹ ਗੁਰੂ ਵੀ ਨਹੀਂ ਹੈ, ਉਹ ਮੇਰੀ ਸਮਝ ਹੈ। ਜੋ ਸੀਮਤ ਹੈ ਉਹ ਸੰਸਾਰ ਵੀ ਨਹੀਂ ਹੈ, ਉਹ ਮੇਰੀ ਸਮਝ ਹੈ। ਪਰ ਆਪਣੀ ਸਮਝ ਨੂੰ ਸੀਮਤ ਕਹਿਣਾ, ਇਹ ਚੋਟ ਬੜੀ ਲੱਗਦੀ ਹੈ, ਕੋਈ ਦੂਜਾ ਵੀ ਆਖੇ ਤਾਂ ਬਰਦਾਸ਼ਤ ਕਰਨਾ ਔਖਾ। ਕਹਿੰਦੇ ਨੇ ਠੀਕ ਹੈ, ਪਰ ਚੱਲ ਤਾਂ ਇਸ ਤਰ੍ਹਾਂ ਹੀ ਹੈ ਕਿ ਮਨੁੱਖ ਨੂੰ ਆਪਣੇ ਤਨ ਨਾਲ ਬੜਾ ਮੋਹ ਹੈ, ਲੇਕਿਨ ਧਾਰਮਿਕ ਮਨੋਚਿੰਤਕ ਕਹਿੰਦੇ ਨੇ ਨਹੀਂ, ਮਨੁੱਖ ਨੂੰ ਆਪਣੇ ਮਨ ਨਾਲ ਬੜਾ ਮੋਹ ਹੈ। ਇੱਕ ਬੰਦਾ ਇਤਨਾ ਕਹਿ ਦੇਵੇ ਤੁਹਾਡੇ ਮੂੰਹ 'ਤੇ ਦਾਗ ਹੈ, ਕੋਈ ਕਾਲਕ ਲੱਗ ਗਈ ਹੈ, ਮਨੁੱਖ ਬੁਰਾ ਨਹੀਂ ਮਨਾਉਂਦਾ, ਕਹਿੰਦਾ ਹਟਾ ਦਿੰਦੇ ਹਟਾ ਦਿੰਦੇ। ਕੋਈ ਕਹਿ ਦੇਵੇ ਕੱਪੜਿਆਂ 'ਤੇ ਦਾਗ ਲੱਗਿਆ, ਬਹੁਤ ਵੱਡਾ ਦਾਗ ਲੱਗਿਆ, ਕਾਲਕ ਲੱਗ ਗਈ ਹੈ, ਮਨੁੱਖ ਬੁਰਾ ਨਹੀਂ ਮੰਨ। ਪਰ ਕੋਈ ਇਤਨਾ ਕਹਿ ਦੇਵੇ ਤੇਰਾ ਮਨ ਦਾਗੀ ਹੈ, ਤੇਰਾ ਮਨ ਕਾਲਾ ਹੈ, ਮਨੁੱਖ ਲੜਨ ਨੂੰ ਪੈਂਦਾ ਉਹਦਾ, ਮਨੁੱਖ ਆਪੇ ਤੋਂ ਬਾਹਰ ਹੋ ਜਾਏਗਾ। ਮੂੰਹ ਦਾ ਦਾਗ ਕਿਸੇ ਨੇ ਦੱਸਿਆ ਤੂੰ ਉਸਦਾ ਧੰਨਵਾਦ ਪਿਆ ਕਰਦਾ ਹੈ, ਅਤੇ ਮਨ ਦਾ ਦਾਗ ਕਿਸੇ ਨੇ ਦੱਸ ਦਿੱਤਾ ਤੂੰ ਲੜਨ ਨੂੰ ਤਿਆਰ ਹੋ ਗਿਆ, ਤੂੰ ਝਗੜਨ ਨੂੰ ਤਿਆਰ ਹੋ ਗਿਆ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਮਨੁੱਖ ਇਤਨਾ ਤਨ ਦੇ 'ਚ ਨਹੀਂ ਜੀਵਦਾ ਜਿਤਨਾ ਮਨ ਦੇ 'ਚ ਜੀਵਦਾ। ਸਰੀਰ ਨੂੰ ਸੱਟ ਵੀ ਲੱਗ ਜਾਏ ਬਰਦਾਸ਼ਤ ਕਰ ਲੈਂਦਾ, ਮਨ ਨੂੰ ਚੋਟ ਲੱਗੇ ਕੋਈ ਇਹਦੇ ਵਿਚਾਰਾਂ ਦਾ ਖੰਡਨ ਕਰ ਦੇਵੇ ਤੜਪ ਕੇ ਰਹਿ ਜਾਂਦਾ, ਵਿਆਕੁਲ ਹੋ ਕੇ ਰਹਿ ਜਾਂਦਾ। ਪਤਾ ਇਸਦਾ ਕਾਰਨ ਕੀ ਹੈ? ਕਹਿੰਦੇ ਨੇ ਅਚੇਤਨ ਦੇ 'ਚ ਇੱਕ ਗੱਲ ਹੈ, ਤਨ ਨੇ ਤਾਂ ਇੱਕ ਦਿਨ ਨਾਸ ਹੋ ਹੀ ਜਾਣਾ, ਮਨ ਨਾਸ ਨਹੀਂ ਹੁੰਦਾ, ਨਹੀਂ। ਤਨ ਦੀ ਮੌਤ ਮੈਂ ਫਿਰ ਦੁਹਰਾ ਦੇਵਾਂ, ਮਨ ਦੀ ਮੌਤ ਨਹੀਂ ਹੈ। ਇਸ ਵਾਸਤੇ ਮਨੁੱਖ ਜਿਤਨਾ ਮਨ ਦੇ 'ਚ ਜੀਵਦਾ ਹੈ ਇਤਨਾ ਤਨ ਦੇ 'ਚ ਨਹੀਂ। ਭਾਵੇਂ ਗੁਰੂ ਕੁਛ ਆਖੇ, ਸੰਤ ਜਨ ਕੁਛ ਆਖਣ, ਭਗਤ ਕੁਛ ਆਖਣ, ਮਨੁੱਖ ਕਰਦਾ ਆਪਣੇ ਮਨ ਦੀ ਹੈ, ਕਿਉਂਕਿ ਮਨ ਦੇ 'ਚ ਜੀਵਦਾ, ਮਨ ਨਾਲ ਬੜਾ ਮੋਹ ਹੈ, ਕਰਦਾ ਆਪਣੇ ਮਨ। ਔਰ ਅਕਸਰ ਜੋ ਬਹੁਤ ਗਹਿਰੇ ਆਪਣੇ ਮਨ ਦੇ 'ਚ ਜੀਵਦੇ ਨੇ ਉਹਨਾਂ ਨੂੰ ਹੀ ਮਨਮੁੱਖ ਕਹਿੰਦੇ ਨੇ, ਅਤੇ ਉਹ ਕਹਿ ਦਿੰਦੇ ਨੇ ਲੈ ਇਹਨਾਂ ਗੁਣੀਆਂ ਗਿਆਨੀਆਂ ਦਾ ਤਾਂ ਇਹੀ ਕੰਮ ਹੈ, ਆਖਦੇ ਹੀ ਰਹਿੰਦੇ ਨੇ, ਇਹ ਤਾਂ ਕਹਿਣਾ ਹੀ ਹੈ ਉਹਨਾਂ ਨੇ, ਆਪਾਂ ਤਾਂ ਪੀਵਾਂਗੇ, ਆਪਾਂ ਤਾਂ ਸਾਰੇ ਅਨਰਥ ਕਰਾਂਗੇ, ਇਹਨਾਂ ਨੇ ਤਾਂ ਇਹੀ ਕੁਛ ਆਖਣਾ ਹੈ, ਅਸੀਂ ਤਾਂ ਨਾਈ ਕੋਲ ਜਾਵਾਂਗੇ, ਕੇਸ ਕਟਾਵਾਂਗੇ। ਮਨੁੱਖ ਜਿਤਨਾ ਆਪਣੇ ਮਨ ਦੇ 'ਚ ਜੀਵਦਾ ਹੈ ਇਤਨਾ ਤਨ ਦੇ 'ਚ ਨਹੀਂ ਜੀਵਦਾ। ਆਪਣੇ ਮਨ ਦੇ ਸਾਹਮਣੇ ਇਹ ਗੁਰੂ ਦੇ ਮਨ ਨੂੰ ਵੀ ਕਬੂਲ ਨਹੀਂ ਕਰਦਾ। ਮਨ ਮੈਂ ਨਾ ਗੁਰਮਤ, ਗੁਰਮਤ ਮੈਂ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲਿਵ ਲਾਈਏ। ਭਾਈ ਸਾਹਿਬ, ਭਾਈ ਗੁਰਦਾਸ ਜੀ, ਭਾਈ ਗੁਰਦਾਸ ਕਹਿੰਦੇ ਨੇ ਜੋ ਗੁਰੂ ਦਾ ਮਨ ਹੈ ਉਹ ਮੈਨੂੰ ਕਬੂਲ ਨਹੀਂ, ਅਤੇ ਜੋ ਮੇਰਾ ਮਨ ਹੈ ਇਹ ਗੁਰੂ ਨੂੰ ਪ੍ਰਵਾਨ ਨੇ। ਤਨ ਬਦਲਦਾ ਹੈ, ਪ੍ਰਕਿਰਤੀ ਬਦਲਾਉਂਦੀ ਹੈ। ਬੱਚਾ ਜਵਾਨ ਆਉਂਦਾ ਹੈ, ਜਵਾਨ ਬੁੱਢਾ ਹੋ ਜਾਂਦਾ ਹੈ। ਹੁਣੇ ਹੀ ਆਉਂਦਿਆਂ ਰਸਤਿਆਂ 'ਚ ਇੱਕ ਸੱਜਣ ਨੇ ਕਹਿ ਦਿੱਤਾ, ਪਹਿਚਾਣਿਆ ਨਹੀਂ, ਹੱਦ ਹੋ ਗਈ, ਤੁਸੀਂ ਨਹੀਂ ਪਹਿਚਾਣਿਆ। ਜਦ ਨਾਮ ਦੱਸਿਆ ਨਾਲ ਦੇ ਸਾਥੀ ਨੇ, ਮੈਂ ਕਿਹਾ ਕੀ ਕਰੀਏ, ਤੁਹਾਨੂੰ ਜਵਾਨੀ 'ਚ ਦੇਖਿਆ ਸੀ, ਅੱਜ ਬੁੱਢੇ ਹੋ ਕੇ ਦੇਖਦੇ ਪਏ, ਨਹੀਂ ਪਹਿਚਾਣ ਸਕਿਆ, ਨਹੀਂ ਪਹਿਚਾਣ ਸਕਿਆ। ਦੇਖਿਆ ਸੀ ਤੁਹਾਨੂੰ ਚੜ੍ਹਦੀ ਜਵਾਨੀ 'ਚ, ਅਤੇ ਹੁਣ ਬਿਰਧ ਅਵਸਥਾ 'ਚ ਦੇਖਿਆ, ਨਹੀਂ ਪਹਿਚਾਣ ਹੋਈ, ਇਹਦੇ 'ਚ ਮੇਰੀ ਮਜਬੂਰੀ ਹੈ, ਸਰੀਰ ਬਦਲ ਗਏ। ਪ੍ਰਕਿਰਤੀ ਸਰੀਰ ਨੂੰ ਬਦਲਦੀ ਹੈ, ਮਨ ਨੂੰ ਅਸੀਂ ਖੁਦ ਬਦਲਣਾ, ਪ੍ਰਕਿਰਤੀ ਨਹੀਂ ਬਦਲਦੀ। ਇਸ ਨੁਕਤੇ ਨੂੰ ਬੜੇ ਧਿਆਨ ਨਾਲ ਸੁਣੋ, ਅਗਰ ਮਨ ਵੀ ਪ੍ਰਕਿਰਤੀ ਹੀ ਬਦਲ ਸਕਦੀ ਹੈ, ਇਹ ਕਥਾ ਕੀਰਤਨ ਸੁਣਨ ਦੀ ਕੋਈ ਲੋੜ ਨਹੀਂ, ਸਮਾਂ ਕੱਢਣ ਦੀ ਕੋਈ ਲੋੜ ਨਹੀਂ, ਮੰਦਿਰ ਮਸਜਿਦ ਗੁਰਦੁਆਰਿਆਂ ਜਾਣ ਦੀ ਲੋੜ ਨਹੀਂ, ਪੂਜਾ ਪ੍ਰਤਿਸ਼ਠਾ ਦਾਨ ਪੁੰਨ ਸੇਵਾ ਕਰਨ ਦੀ ਕੋਈ ਲੋੜ ਨਹੀਂ। ਪ੍ਰਕਿਰਤੀ ਇੱਕ ਦਿਨ ਮਨ ਨੂੰ ਵੀ ਭਗਵਾਨ ਵਰਗਾ ਬਣਾ ਦੇਵੇਗੀ, ਕਥਾ ਹੀ ਨਹੀਂ। ਤਨ ਪ੍ਰਕਿਰਤੀ ਇੱਕ ਦਿਨ ਇਸ ਬੱਚੇ ਦੇ ਤਨ ਨੂੰ ਬਜ਼ੁਰਗ ਬਣਾ ਦੇਵੇਗੀ, ਪ੍ਰਕਿਰਤੀ ਮਨ ਨੂੰ ਭਗਵਾਨ ਨਹੀਂ ਬਣਾਉਂਦੀ, ਨਹੀਂ ਬਣਾਉਂਦੀ। ਔਰ ਮਨ ਨੂੰ ਜੇ ਭਗਵਾਨ ਨਾ ਬਣਾਈਏ, ਇਹ ਸ਼ੈਤਾਨ ਆਪਣੇ ਆਪ ਹੋ ਜਾਏਗਾ, ਆਪਣੇ ਆਪ ਹੋ ਜਾਏਗਾ। ਇਹਨੂੰ ਫਿਰ ਬਣਾਉਣ ਦੀ ਲੋੜ ਨਹੀਂ, ਸ਼ੈਤਾਨ ਤੇ ਆਪਣੇ ਆਪ ਹੋ ਜਾਏਗਾ। ਇਸ ਤਰ੍ਹਾਂ ਬੀਜ ਨੂੰ ਬੋ ਦੇਈਏ ਤੇ ਬ੍ਰਿਕਸ ਹੋ ਜਾਏਗਾ, ਫਲ ਹੋ ਜਾਏਗਾ। ਨਾ ਬੋਈਏ, ਹਮੇਸ਼ਾ ਮੁੱਠੀ 'ਚ ਰੱਖੀਏ, ਗਲ ਜਾਏਗਾ, ਸੜ ਜਾਏਗਾ। ਬੀਜ ਪਿਆ ਪਿਆ ਗਲ ਜਾਏਗਾ, ਸੜ ਜਾਏਗਾ, ਕੱਖ ਵੀ ਨਹੀਂ ਪੈਦਾ ਹੋਵੇਗਾ। ਬੀਜ ਫਲ ਹੋ ਸਕਦਾ ਹੈ, ਬੀਜ ਫੁੱਲ ਹੋ ਸਕਦਾ ਹੈ, ਬੀਜ ਬ੍ਰਿਕਸ ਹੋ ਸਕਦਾ ਹੈ, ਬੀਜ ਸੜ ਸਕਦਾ ਹੈ, ਗਲ ਸਕਦਾ ਹੈ, ਕੁਛ ਵੀ ਕੁਛ ਵੀ। ਇਹ ਮੇਰੀ ਮਰਜ਼ੀ ਹੈ ਹੁਣ, ਮਨ ਨੂੰ ਸਾੜਨਾ ਹੈ, ਗਾਲਣਾ ਹੈ ਕਿ ਇਹਨੂੰ ਫਲੀਭੂਤ ਕਰਨਾ ਹੈ। ਪ੍ਰਕਿਰਤੀ ਨਹੀਂ ਕਰੇਗੀ, ਨਹੀਂ ਕਰੇਗੀ। ਅਵਤਾਰ ਮਹਾਂਪੁਰਸ਼ ਇਤਨਾ ਸਮਝਾਉਂਦੇ ਨੇ, ਇਹ ਜਿਹੜਾ ਤੇਰੇ ਕੋਲ ਬੀਜ ਹੈ ਨਾ, ਇਹ ਬ੍ਰਿਕਸ਼ ਹੋ ਸਕਦਾ ਹੈ, ਫਲੀਭੂਤ ਹੋ ਸਕਦਾ ਹੈ, ਇਹ ਭਗਵਾਨ ਦਾ ਰੂਪ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਬਚਣਾ। ਪਰ ਚੰਗੀ ਧਰਤੀ ਦੇ ਚ ਬਹੁ, ਸਤਸੰਗ ਦੇ ਚ, ਗੁਰੂ ਦੇ ਸ਼ਬਦ ਦੇ ਚ ਬਹੁ। ਪਰ ਇਹ ਬੀਜ ਤੋਂ ਬੋਇਆ ਨਾ ਤੇ ਪਿਆ ਪਿਆ ਗਲੇਗਾ, ਸੜੇਗਾ, ਇਹ ਸ਼ੈਤਾਨ ਤੇ ਆਪੇ ਹੋ ਜਾਏਗਾ, ਭਗਵਾਨ ਆਪੇ ਨਹੀਂ ਹੋਏ। ਅਗਰ ਪ੍ਰਕਿਰਤੀ ਮਨ ਨੂੰ ਵੀ ਭਗਵਾਨ ਬਣਾ ਸਕਦੀ ਹੈ ਤਾਂ ਮੈਂ ਫਿਰ ਅਰਜ਼ ਕਰਾਂ, ਰੂਹੇ ਜ਼ਮੀਨ ਤੇ ਫਿਰ ਮੰਦਿਰ ਮਸਜਿਦ ਗੁਰਦੁਆਰਿਆਂ ਦੀ ਲੋੜ ਨਹੀਂ ਸੀ, ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ, ਇਤਨੀ ਸਾਧਨਾ ਦੀ ਲੋੜ ਨਹੀਂ ਸੀ। ਇਹ ਜੋ ਸਭ ਕੁਛ ਦੀ ਲੋੜ ਪੈ ਗਈ ਹੈ, ਤਨ ਨੂੰ ਬਜ਼ੁਰਗ ਬਣਾਉਣ ਵਾਸਤੇ ਨਹੀਂ, ਮਨ ਨੂੰ ਪਰਮਾਤਮਾ ਬਣਾਉਣ ਵਾਸਤੇ। ਤਨ ਤੇ ਬਜ਼ੁਰਗ ਪ੍ਰਕਿਰਤੀ ਬਣਾ ਹੀ ਦੇਗੀ। ਤੁਸੀਂ ਨਹੀਂ ਵੀ ਚਾਹੋਗੇ ਤਨ ਤੇ ਬੁੱਢਾ ਹੋ ਹੀ ਜਾਏ। ਮਨੁੱਖ ਨਾ ਵੀ ਚਾਹੇ, ਪ੍ਰਕਿਰਤੀ ਨੇ ਬੱਚੇ ਨੂੰ ਬਜ਼ੁਰਗ ਬਣਾ ਦੇਣਾ, ਬਣਾ ਦੇਣਾ। ਜੈਸੀ ਅੱਜ ਦੀ ਘਟਨਾ ਘਟੀ ਮੇਰੇ ਨਾਲ, ਵਾਕਈ ਕਿਸੇ ਜ਼ਮਾਨੇ 'ਚ ਬੜੇ ਗੂੜੇ ਮਿੱਤਰ ਸਨ, ਸਾਹਿਤਕਾਰ ਸਨ, ਨਹੀਂ ਪਹਿਚਾਣੇ। ਕਹਿਣਗੇ ਅਫਸੋਸ ਹੈ। ਮੈਂ ਕਿਹਾ ਨਹੀਂ, ਅਫਸੋਸ ਨਾ ਕਰੋ, ਜਵਾਨੀ 'ਚ ਦੇਖਿਆ ਸੀ, ਅੱਜ ਬੁਢੇਪੇ 'ਚ ਖੜ੍ਹੇ। ਮੇਰੀ ਅਰਜ਼ ਕਰਨ ਤੋਂ ਮੁਰਾਦ ਹੈ, ਪ੍ਰਕਿਰਤੀ ਰੋਜ਼ ਰੋਜ਼ ਤਨ ਨੂੰ ਬਦਲਦੀ ਹੈ, ਪ੍ਰਕਿਰਤੀ ਮਨ ਨੂੰ ਨਹੀਂ ਬਦਲਦੀ, ਨਹੀਂ ਬਦਲ। ਮਨ ਕਠੋਰ ਹੈ, ਅਗਰ ਬਦਲਣ ਦੀ ਕੋਸ਼ਿਸ਼ ਨਾ ਕੀਤੀ, ਜਨਮ ਤੋਂ ਲੈ ਕੇ ਮਰਨ ਤੱਕ ਕਠੋਰ ਰਹੇਗਾ। ਮਨ ਜੜ ਬੁੱਧ ਹੈ, ਮੂੜ ਹੈ, ਬਦਲਣ ਦੀ ਕੋਸ਼ਿਸ਼ ਨਾ ਕੀਤੀ, ਜਨਮ ਤੋਂ ਲੈ ਕੇ ਮਰਨ ਤੱਕ ਮੂੜ ਰਹੇਗਾ। ਮਨ ਬੜਾ ਪ੍ਰਬਲ ਲੋਭੀ ਹੈ, ਬਦਲਣ ਦੀ ਕੋਸ਼ਿਸ਼ ਨਾ ਕੀਤੀ, ਜਨਮ ਤੋਂ ਲੈ ਕੇ ਮਰਨ ਤੱਕ ਮਹਾਲੋਭੀ ਰਹੇਗਾ, ਕ੍ਰੋਧੀ ਰਹੇਗਾ। ਮਨ ਨੂੰ ਬਦਲਿਆ ਜਾ ਸਕਦਾ ਹੈ, ਕ੍ਰੋਧ ਨੂੰ ਦਇਆ ਦੇ ਵਿੱਚ ਬਦਲਿਆ ਜਾ ਸਕਦਾ ਹੈ, ਹੰਕਾਰ ਨੂੰ ਨਿਰਮਾਣਤਾ ਦੇ ਵਿੱਚ ਬਦਲਿਆ ਜਾ ਸਕਦਾ ਹੈ, ਮੋਹ ਨੂੰ ਪ੍ਰੇਮ ਦੇ ਵਿੱਚ ਬਦਲਿਆ ਜਾ ਸਕਦਾ ਹੈ, ਕਾਮ ਨੂੰ ਸ਼ੀਲ ਸੰਜਮ ਦੇ ਵਿੱਚ ਬਦਲਿਆ ਜਾ ਸਕਦਾ ਹੈ, ਲੋਭ ਨੂੰ ਸਬਰ ਸੰਤੋਖ ਦੇ ਵਿੱਚ ਬਦਲਿਆ ਜਾ ਸਕਦਾ ਹੈ। ਮਨ ਨੂੰ ਆਪ ਬਦਲਣਾ ਪਏਗਾ, ਲੋਭ ਆਪਣੇ ਆਪ ਸੰਤੋਖ ਨਹੀਂ ਹੋਵੇਗਾ, ਸਾਧਨਾ ਕਰਨੀ ਪਏਗੀ। ਇਹ ਕਾਮ ਆਪਣੇ ਆਪ ਸੀਲ ਸੰਜਮ ਨਹੀਂ ਹੋਵੇਗਾ, ਤਪੱਸਿਆ ਕਰਨੀ ਪਏਗੀ। ਇਹ ਅਹੰਕਾਰ ਆਪਣੇ ਆਪ ਵਿਨਮਰਤਾ ਦੀ ਸ਼ਕਲ ਨਹੀਂ ਧਾਰਨ ਕਰੇਗਾ, ਜਪ ਤਪ ਕਰਨਾ ਪਏਗਾ। ਇਹ ਮੋਹ ਆਪਣੇ ਆਪ ਪ੍ਰੇਮ ਨਹੀਂ ਬਣੇਗਾ, ਸਤਸੰਗ ਕਰਨਾ ਪਏਗਾ। ਤੇ ਲੋਭ ਆਪਣੇ ਆਪ ਸਬਰ ਸੰਤੋਖ ਨਹੀਂ ਬਣੇਗਾ, ਮਨ ਆਪਣੇ ਆਪ ਨਹੀਂ ਬਦਲੇਗਾ, ਕਤਈ ਨਹੀਂ ਬਦਲੇਗਾ। ਇਹ ਸਾਨੂੰ ਬਦਲਾਉਣਾ ਪਏਗਾ। ਬੀਜ ਤੇ ਸਾਰਿਆਂ ਨੂੰ ਪਰਮਾਤਮਾ ਨੇ ਦੇ ਦਿੱਤਾ। ਸੰਤ ਭਗਤ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਜਿਨ੍ਹਾਂ ਨੇ ਆਪਣੇ ਬੀਜ ਨੂੰ ਸਹੀ ਜਗ੍ਹਾ ਦੇ ਵਿੱਚ ਬੋ ਕੇ ਫਲੀਭੂਤ ਕਰਦੇ ਹੈ। ਹਰ ਇੱਕ ਦੇ ਬੀਜ ਦੇ ਵਿੱਚ ਸਾਇੰਟਿਸਟ ਕਹਿੰਦੇ ਨੇ, ਔਰ ਉਹਨਾਂ ਨੇ ਦਾਅਵਾ ਵੀ ਕਰ ਦਿੱਤਾ, ਸਾਨੂੰ ਬੀਜ ਦੇ ਵਿੱਚ ਬ੍ਰਿਕਸ਼ ਦਿਖਾਈ ਦਿੰਦਾ, ਸਾਨੂੰ ਬੀਜ ਦੇ ਚ ਫਲ ਦਿਖਾਈ ਦਿੰਦਾ, ਸਾਨੂੰ ਬੀਜ ਦੇ ਚ ਫੁੱਲ ਦਿਖਾਈ ਦਿੰਦਾ। ਐਸੇ ਬਾਰੀਕ ਖੁਰਦਬੀਨਾਂ ਤਿਆਰ ਹੋ ਗਈਆਂ ਨੇ, ਐਸੇ ਕੈਮਰੇ ਆ ਗਏ ਨੇ, ਫੁੱਲ ਅਤੇ ਫਲ ਦੀਆਂ ਫੋਟੋਆਂ ਵੀ ਖਿੱਚ ਲਈਆਂ ਗਈ। ਇਸ ਬੀਜ ਦੇ ਚ ਇਹ ਫਲ ਹੈ, ਇਸ ਬੀਜ ਦੇ ਚ ਇਹ ਫੁੱਲ ਹੈ, ਬੀਜ ਦੇ ਅੰਦਰ ਹੀ ਫੁੱਲ ਪਿਆ, ਬੀਜ ਦੇ ਅੰਦਰ ਹੀ ਫਲ ਪਿਆ, ਬਾਹਰੋਂ ਨਹੀਂ ਪਿਆ। ਜ਼ਮੀਨ ਕਿਸੇ ਫੁੱਲ ਫਲ ਨੂੰ ਜਨਮ ਨਹੀਂ ਦਿੰਦੀ, ਜ਼ਮੀਨ ਦੀ ਸਹਾਇਤਾ ਦੇ ਨਾਲ ਬੀਜ ਦੇ ਚੋਂ ਫੁੱਲ ਫਲ ਪੈਦਾ ਹੁੰਦਾ। ਫੁੱਲ ਫਲ ਤੇ ਬੀਜ ਦੇ ਚ ਪਿਆ। ਮੈਂ ਅਰਜ਼ ਕਰਾਂ ਸਤਸੰਗ ਦੀ ਸਹਾਇਤਾ ਦੇ ਨਾਲ, ਕਥਾ ਕੀਰਤਨ ਦੀ ਸਹਾਇਤਾ ਦੇ ਨਾਲ, ਜਪ ਤਪ ਦੀ ਮਦਦ ਦੇ ਨਾਲ ਸਾਡਾ ਮਨ ਭਗਵਾਨ ਬਣ ਜਾਂਦਾ, ਮਨ ਦੇ ਚੋਂ ਪ੍ਰਭੂ ਪ੍ਰਗਟ ਹੋ ਜਾਂਦਾ। ਜੈਸੇ ਧਰਤੀ ਦੀ ਮਦਦ ਨਾਲ, ਮੌਸਮ ਦੀ ਮਦਦ ਨਾਲ, ਪਾਣੀ ਦੀ ਮਦਦ ਨਾਲ, ਖਾਦ ਦੀ ਮਦਦ ਦੇ ਨਾਲ ਬੀਜ ਦੇ ਚੋਂ ਫਲ ਪ੍ਰਗਟ ਹੋ ਜਾਂਦਾ, ਬੀਜ ਦੇ ਚੋਂ ਬੜਾ ਸੁੰਦਰ ਫੁੱਲ ਨਿਕਲ ਆਉਂਦਾ। ਕਿਸੇ ਤਰ੍ਹਾਂ ਸਤਸੰਗ ਦੀ ਮਦਦ ਨਾਲ, ਸਾਧਨਾ ਦੀ ਮਿਹਨਤ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਕਿਸੇ ਹੀ ਮਨ ਦੇ ਚੋਂ ਜੋਤ ਸਰੂਪ ਪ੍ਰਗਟ ਹੋ ਜਾਂਦਾ, ਪਰਮਾਤਮਾ ਜੋ ਹੈ ਪ੍ਰਗਟ ਹੋ ਜਾਂਦਾ। ਪਰ ਕੋਈ ਆਖੇ ਬੀਜ ਮੇਰਾ ਹੈ, ਮੈਂ ਤਾਂ ਆਪਣੇ ਕੋਲ ਰੱਖਿਆ, ਕਿਉਂ ਧਰਤੀ ਨੂੰ ਦੇਵਾਂ, ਕਿਉਂ ਮਿੱਟੀ ਦੇ ਚ ਰੋਲਾਂ? ਨਾ ਮਿੱਟੀ ਦੇ ਚ ਰੋਲ, ਤੇਰੇ ਹੱਥ ਦੇ ਚ ਹੀ ਮਿੱਟੀ ਹੋ ਜਾਏ। ਤੂੰ ਨਾ ਬੋ, ਤੇਰੇ ਹੱਥ ਦੇ ਚ ਪਿਆ ਪਿਆ ਹੀ ਮਿੱਟੀ ਹੋ ਜਾਣਾ, ਖਾਕ ਹੋ ਜਾਣਾ, ਰਾਖ ਹੋ ਜਾਣਾ, ਗਲ ਜਾਣਾ। ਕਰੀਬਨ ਕਰੀਬਨ ਬਹੁਤ ਸਾਰੇ ਲੋਕਾਂ ਦੇ ਕੋਲੋਂ ਗੱਲੇ ਹੋਏ ਮਨ ਨੇ ਸੜੇ ਹੋਏ ਮਨ ਜਲੇ ਹੋਏ, ਮੁਰਦਮੀ ਛਾਈ ਹੋਈ ਹੈ, ਤਨ ਜ਼ਿੰਦਾ ਦਿਖਾਈ ਦਿੰਦਾ, ਮਨ ਤੇ ਮੁਰਦਾ ਹੋ ਗਿਆ। ਇਸੇ ਦਾ ਜ਼ਿਕਰ ਕਰਦੇ ਨੇ ਮੇਰੇ ਪਾਤਸ਼ਾਹ, ਆਖਾਂ ਜੀਵਾਂ ਬਿਸਰੇ ਮਰ ਜਾਂ, ਕਿ ਚੱਲਦੇ ਫਿਰਦੇ ਤਨ ਨੇ ਮੁਰਦਾ ਮਨ ਦੀ ਲਾਸ਼ ਚੁੱਕੀ ਹੋਈ ਹੈ। ਲਾਸ਼ ਦੋ ਪੈਰਾਂ ਦੇ ਉੱਤੇ ਮਰੇ ਹੋਏ ਮਨ ਦੀ ਲਾਸ਼ ਚੁੱਕੀ ਫਿਰਦੇ ਨੇ, ਤੇ ਮੁਰਦੇ ਤੋਂ ਬਦਬੋ ਆਉਂਦੀ ਹੈ ਨਾ, ਅਗਰ ਵਕਤ ਸਿਰ ਸ਼ਮਸ਼ਾਨ ਘਾਟ ਨਹੀਂ ਲੈ ਗਏ ਤੇ ਪਿਆ ਪਿਆ ਤੇ ਲਾਸ਼ ਦੇ ਚੋਂ ਬੋ ਆਵੇਗੀ, ਬਦਬੋ ਆਵੇਗੀ, ਵਾਸ਼ਨਾ ਦੀ ਬਦਬੋ, ਈਰਖਾ ਦੀ ਬਦਬੋ, ਨਫ਼ਰਤ ਦੀ ਬਦਬੋ, ਘਿਰਣਾ ਦੀ ਬਦਬੋ, ਕ੍ਰੋਧ ਦੀ ਬਦਬੋ, ਲੋਭ ਦੀ ਬਦਬੋ, ਪਤਾ ਨਹੀਂ ਕਿਤਨੀ ਤਰ੍ਹਾਂ ਦੀ ਦੁਰਗੰਧ ਇਸ ਮਨ ਦੇ ਚੋਂ ਆ ਰਹੀ ਹੈ। ਮੁਰਦਾ ਮੁਰਦਾ ਤਨ ਜ਼ਿੰਦਾ ਮਨ ਮੁਰਦਾ, ਤਨ ਨੇ ਮੁਰਦਾ ਮਨ ਦੀ ਲਾਸ਼ ਚੁੱਕੀ ਹੋਈ ਹੈ। ਚੱਲ ਰਿਹਾ ਹੈ ਮਨੁੱਖ ਬਸ ਇੱਕ ਲਾਸ਼ ਨੂੰ ਕੰਧੇ 'ਤੇ ਰੱਖ ਕੇ ਮਨ। ਹੁਣ ਮੈਂ ਫਿਰ ਅਰਜ਼ ਕਰਾਂ, ਤਨ ਨੂੰ ਅਤੇ ਪ੍ਰਕਿਰਤੀ ਬਦਲੇਗੀ, ਸਾਨੂੰ ਬਦਲਣ ਦੀ ਲੋੜ ਨਹੀਂ। ਮੈਂ ਬੁੱਢਾ ਹੋਣਾ, ਮੈਂ ਬੁੱਢਾ ਹੋਣਾ, ਚਿੰਤਾ ਕਿਉਂ ਕਰਨਾ, ਹੋ ਜਾਏਗਾ, ਪ੍ਰਕਿਰਤੀ ਕਰ ਦੇਗੀ। ਬੱਚਾ ਆਖੇ ਮੈਂ ਤਾਂ ਜਵਾਨ ਹੋਣਾ, ਜਵਾਨ ਹੋਣਾ, ਚਿੰਤਾ ਕੀ ਕਰਨਾ, ਪ੍ਰਕਿਰਤੀ ਕਰ ਦੇ, ਬੱਚਾ ਜਵਾਨ ਹੋ ਜਾਏਗਾ, ਜਵਾਨ ਬੁੱਢਾ ਹੋ ਜਾਏਗਾ। ਪਰ ਆਖੇ ਮੈਂ ਤਾਂ ਸੰਤ ਹੋਣਾ, ਮੈਂ ਤਾਂ ਗੁਰਮੁਖ ਹੋਣਾ, ਮੈਂ ਤਾਂ ਬ੍ਰਹਮ ਗਿਆਨੀ ਹੋਣਾ, ਮੈਂ ਤਾਂ ਪਰਮਾਤਮਾ ਦਾ ਰੂਪ ਹੋਣਾ, ਆਪੇ ਨਹੀਂ ਹੋ ਸਕੇਗਾ, ਪ੍ਰਕਿਰਤੀ ਨਹੀਂ ਕਰੇਗੀ, ਇਹ ਪ੍ਰਾਕਿਰਤਿਕ ਨਿਯਮ ਕਰਕੇ ਨਹੀਂ ਹੋਵੇਗਾ। ਇਹ ਸਾਧਨਾ ਕਰਨੀ ਪਏਗੀ, ਸਤਸੰਗ ਕਰਨਾ ਪਏਗਾ, ਜਪ ਤਪ ਕਰਨਾ ਪਏਗਾ। ਇਸ ਸਭ ਕੁਛ ਦੀ ਫਿਰ ਪ੍ਰੇਰਨਾ ਗੁਰੂ ਤੋਂ ਲੈਣੀ ਪਏਗੀ। ਗੁਰੂ ਜਿਸ ਦੇ ਅੰਦਰ ਪ੍ਰਭੂ ਪੂਰਨ ਤੌਰ 'ਤੇ ਪ੍ਰਗਟ ਹੋਇਆ, ਅਤੇ ਪੂਰਨ ਤੌਰ 'ਤੇ ਪ੍ਰਗਟ ਹੋਇਆ ਪਹਿਚਾਣ, ਉਹਦਾ ਬੋਲਣਾ ਪਰਮਾਤਮਾ ਦਾ ਬੋਲਣਾ ਹੈ, ਉਹ ਆਪ ਨਹੀਂ ਬੋਲਦਾ, ਗੁਰੂ ਹੈ, ਬੋਲ ਹੀ ਗੁਰੂ ਨੇ, ਬੋਲ ਹੀ ਪ੍ਰਭੂ ਹੈ, ਉਹ ਆਪ ਨਹੀਂ ਬੋਲ ਰਿਹਾ। ਪਰਮਾਤਮਾ ਬੋਲਦਾ, ਆਪੋ ਬੋਲ ਨਾ ਜਾਣਦਾ, ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮਾਓ ਜੇ। ਗੁਰੂ ਨਾਨਕ ਨੇ ਕਹਿੰਦੇ ਨੇ ਮੈਂ ਤਾਂ ਬੋਲਣਾ ਬੰਦ ਕਰ ਦਿੱਤਾ, ਮੇਰਾ ਬੋਲਣਾ ਤਾਂ ਬੰਦ ਹੋ ਗਿਆ, ਹੁਣ ਰੱਬ ਬੋਲਦਾ, ਹੁਣ ਖਸਮ ਬੋਲਦਾ। ਖਦੀਜਾ ਨੂੰ ਇਹੀ ਗੱਲ ਮੁਹੰਮਦ ਸਾਹਿਬ ਨੇ ਕਹੀ ਸੀ। ਖਦੀਜਾ ਉਹਦੀ ਬੇਗਮ ਸੀ, ਹਜ਼ਰਤ ਖਦੀਜਾ। ਮੁਹੰਮਦ ਚੁੱਪ ਕਰ ਗਿਆ, ਹੁਣ ਕਿਧਰੇ ਭੁੱਲ ਕੇ ਨਾ ਸਮਝੀ ਮੁਹੰਮਦ ਪਿਆ ਬੋਲਦਾ, ਨਹੀਂ ਮੁਹੰਮਦ ਚੁੱਪ ਕਰ ਗਿਆ, ਖੁਦਾ ਬੋਲਦਾ, ਮੈਂ ਵੀ ਸੁਣ ਰਿਹਾ ਤੂੰ ਵੀ ਸੁਣ। ਹੁਣ ਮੈਂ ਸਰੋਤਾ ਬਣ ਗਿਆ, ਮੈਂ ਖੁਦਾ ਨੂੰ ਸੁਣ ਰਿਹਾ। ਜਿਹੜੇ ਖੁਦਾ ਨੂੰ ਸੁਣ ਲੈਂਦੇ ਨੇ ਬ੍ਰਹਮ ਗਿਆਨੀ ਨੇ, ਸੰਤ ਨੇ, ਅਤੇ ਜਿਹੜੇ ਸੁਣ ਕੇ ਸੁਣਾ ਦਿੰਦੇ ਨੇ ਉਹ ਅਵਤਾਰ ਨੇ, ਗੁਰੂ ਪੀਰ ਪੈਗੰਬਰ ਨੇ। ਜੋ ਅਨਾਹਦ ਨਾਦ ਨੂੰ ਸੁਣ ਲੈਂਦੇ ਨੇ, ਬਹੁਤੇ ਸੁਣ ਲੈਂਦੇ ਨੇ। ਮੇਰੇ ਖਿਆਲ ਇੱਕ ਦੋ ਸਰੀਰ ਹਰ ਸ਼ਹਿਰ ਦੇ ਹੋਣੇ ਚਾਹੀਦੇ ਨੇ, ਹੈ ਨਾ, ਅਨਾਹਦ ਨਾਦ ਸੁਣਦੇ ਨੇ। ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼, ਅਨਾਹਦ ਨਾਦ ਵਿੱਚ ਬੇਸ਼ੁਮਾਰ ਰਾਗ, ਅਨੰਤ ਰਾਗ। ਔਰ ਇਹ ਸਾਰੇ ਰਾਗਾਂ ਨੂੰ ਸੁਣਨ ਦਾ ਕਿਧਰੇ ਸ਼ੌਕ ਪੈਦਾ ਹੋਵੇ, ਬੈਰਾੜੀ ਸੁਣਨਾ, ਬਿਹਾਗੜਾ ਸੁਣਨਾ, ਸੋਰਠ ਸੁਣਨਾ, ਕਿਸੇ ਇੱਕ ਰਾਗੀ ਕੋਲ ਨਹੀਂ ਸੁਣ ਸਕੋਗੇ। ਪ੍ਰਭਾਤੀ ਸੁਣਨਾ, ਮਾਰੂ ਸੁਣਨਾ, ਸ੍ਰੀ ਰਾਗ ਸੁਣਨਾ, ਭੈਰੋ ਸੁਣਨਾ, ਬਿਲਾਵਲ ਸੁਣਨਾ, ਤਾਂ ਫਿਰ ਅੰਤਰਮੁਖੀ ਹੋ ਜਾ। ਪਰਮਾਤਮਾ ਦੀ ਆਵਾਜ਼ ਸੰਗੀਤਮਈ ਹੈ, ਪਰਮਾਤਮਾ ਦੀ ਆਵਾਜ਼ ਰਾਗਮਈ। ਇਹਨੂੰ ਇੱਕ ਸੂਫੀ ਸੰਤ ਅਮੀਰ ਖੁਸਰੋ ਇੰਝ ਕਹਿੰਦਾ ਹੈ, ਛੁਪ ਗਏ ਵੋ ਸਾਜ਼ ਹਸਤੀ ਛੇੜ ਕਰ, ਅਬ ਤੋ ਬਸ ਆਵਾਜ਼ ਹੀ ਆਵਾਜ਼, ਖੁਦਾ ਤੇਰੀ ਕਦੀ ਝਲਕ ਮੈਂ ਦੇਖੀ ਸੀ। ਪਰ ਮੇਰੀ ਕਮਜ਼ੋਰੀ, ਮੇਰੇ ਵੇਖਣ ਦੀ ਸੀਮਾ, ਅੱਜ ਉਹ ਝਲਕ ਤੇ ਕੋਈ ਨਹੀਂ। ਅਬ ਤੋ ਬਸ ਆਵਾਜ਼ ਹੀ ਆਵਾਜ਼ ਹੈ, ਹੁਣ ਤੇ ਅਨਾਹਦ ਨਾਦ ਹੈ, ਸੰਗੀਤਮਈ ਰਾਗ। ਔਰ ਅਨੰਤ ਰਾਗ, ਅਨੰਤ ਸਾਜ਼ਾਂ ਦੀ ਆਵਾਜ਼, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀਸੋ ਕਈਆਂ, ਕੇਤੇ ਗਾਵਣ ਹਾਰੇ। ਇਹ ਉਸਦੇ ਬੋਲਾਂ ਤੋਂ ਸਿੱਖਣਾ ਪਏਗਾ। ਕਿਸਦੇ ਬੋਲਾਂ 'ਚ? ਜਿਹਦੇ ਆਪਣੇ ਬੋਲ ਤੇ ਬੰਦ ਹੋ ਗਏ ਨੇ, ਜਿਹਦੇ ਅੰਦਰ ਖਸਮ ਬੋਲਣ ਲੱਗ ਪਏ, ਪਰਮਾਤਮਾ ਬੋਲਣ ਲੱਗ ਪਿਆ। ਹਰ ਅਵਤਾਰ ਦੇ ਕੋਲ ਖਸਮ ਦੇ ਬੋਲ ਹੁੰਦੇ ਨੇ, ਮਾਲਕ ਦੇ ਬੋਲ ਹੁੰਦੇ ਨੇ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੋ ਜਗਮਾ। ਜੋ ਪ੍ਰਭੂ ਨੇ ਆਖਿਆ ਮੈਂ ਸੁਣਿਆ, ਉਹੀ ਮੈਂ ਜਗਤ ਨੂੰ ਸੁਣਾ ਰਿਹਾ, ਮੇਰੇ ਆਪਣੇ ਬੋਲ ਕੋਈ ਨਹੀਂ, ਮੈਂ ਨਹੀਂ ਬੋਲ ਰਿਹਾ। ਇਹ ਜੈਸੇ ਮੈਂ ਆਵੇ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾ ਲਓ। ਇਸ ਵਾਸਤੇ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾ ਹੈ। ਉਹ ਤੇ ਕਰਤਾ ਕਢਾ ਰਿਹਾ, ਕਰਤਾ ਹੀ ਬੋਲ ਰਿਹਾ। ਉਹਨਾਂ ਬੋਲਾਂ ਨਾਲ ਜੁੜ ਜਾਈਏ ਤਾਂ ਫਿਰ ਕਰਤੇ ਪੁਰਖ ਨਾਲ ਜੁੜ ਜਾਂਦੇ। ਇਸ ਵਾਸਤੇ ਗੁਰੂ ਦੇ ਬੋਲ ਨਾਲ ਜੁੜਨਾ ਗੁਰੂ ਦੀ ਸੇਵਾ ਹੈ, ਪਰ ਵਿਅਰਥ ਨਹੀਂ ਜਾਂਦੀ। ਗੁਰੂ ਦੇ ਬਚਨਾਂ ਨਾਲ ਜੁੜ ਜਾਣਾ ਅਤੇ ਬਚਨਾਂ ਦੀ ਕਮਾਈ ਕਰਨੀ, ਇਹ ਗੁਰੂ ਦੀ ਸੇਵਾ ਹੈ, ਇਹ ਸੇਵਾ ਵਿਅਰਥ ਨਹੀਂ ਜਾਂਦੀ। ਇਸ ਤਰ੍ਹਾਂ ਦਾ ਖਿਆਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਵਾਕ ਵਿੱਚ ਦੇ ਰਹੇ ਨੇ। ਲੜੀ ਵਾਰ ਆਪ ਸਰਵਨ ਕਰੋ, ਅਖਰੀ ਅਰਦਾਸ ਆਪ ਜੀ ਦੇ ਸਾਹਮਣੇ। ਸਤਿਗੁਰ ਦੀ ਸੇਵਾ ਨਿਸਫਲ ਕਦੇ ਨਹੀਂ ਆਉਂਦੀ। ਛੋਟੀ ਜਿਹੀਆਂ ਵੀ ਸੇਵਾ ਬਹੁਤ ਵੱਡਾ ਭਾਗ ਲਾਉਂਦੀ ਹੈ। ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੇ ਕਾਲੇ, ਗਾਲ ਨਾ ਇੱਕ ਤਿਲ ਜਿਤਨੀ ਵੀ ਵਿਅਰਥ ਨਹੀਂ ਜਾਏਗੀ। ਅਤੇ ਗਾਲ ਨਾ ਹੈ ਅਸਲ ਦੇ ਚ ਕੀ, ਬਸ ਗੁਰੂ ਦੇ ਬੋਲ ਨਾਲ ਜੁੜਨਾ, ਕਿਉਂਕਿ ਬੋਲ ਹੀ ਗੁਰੂ ਹੈ। ਸਤਿਗੁਰੂ ਬਚਨ, ਬਚਨ ਹੈ ਸਤਿਗੁਰ। ਕਬੀਰ ਕਹਿੰਦੇ ਨੇ, ਸੋ ਪਦ ਰਵੋ ਜੇ ਬਹੁਰ ਨਾ ਰਵਨਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਐਸੇ ਮਰੋ ਜੇ ਬਹੁਰ ਨਾ ਮਰੇ। ਭਗਤ ਕਬੀਰ ਇਸ ਤਰ੍ਹਾਂ, ਗੁਰੂ ਕਰੋ ਬਾਰ ਬਾਰ ਨਾ ਕਰਨਾ ਪਏ, ਜੁੜ ਗਏ ਤਾਂ ਫਿਰ ਪ੍ਰਭੂ ਨਾਲ ਜੁੜ ਗਏ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ, ਇਸ ਢੰਗ ਨਾਲ ਮਰੋ ਬਾਰ ਬਾਰ ਜੰਮਣਾ ਅਤੇ ਮਰਨਾ ਨਾ। ਬਾਰ ਬਾਰ ਮਰਦੇ ਰਹੇ, ਬਾਰ ਬਾਰ ਮਰਦੇ ਰਹੇ, ਬਾਰ ਬਾਰ ਅਰਥੀ ਉੱਠੇ, ਗੁਸਤਾਖੀ ਮਾਫ। ਅਸੀਂ ਅਨੰਤ ਜਨਮਾਂ ਤੋਂ ਆਏ, ਕਿਤਨੀ ਦਫਾ ਅਰਥੀ ਉੱਠੀਏ, ਕਿਤਨੀ ਦਫਾ ਸ਼ਮਸ਼ਾਨ ਵਿੱਚ ਜਲਾਏ ਗਏ ਹੋਵਾਂਗੇ, ਮਰਦੇ ਹੀ ਰਹੇ ਹਾਂ, ਬਸ ਮਰਨ ਵਾਸਤੇ ਜਨਮ ਲੈਂਦੇ ਰਹੇ, ਮਰਨ ਵਾਸਤੇ ਹੀ ਜੰਮਦੇ ਰਹਿਆਂ। ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲੰਮੇ, ਐਸੇ ਮਰੋ ਜੇ ਬੌਰ ਨਾ ਮਰਨਾ। ਤਨ ਹਾਕ ਦੇ ਚ ਹਾਕ ਹੋਵੇ, ਉਸ ਤੋਂ ਪਹਿਲੇ ਮਨ ਨੂਰ ਦੇ ਚ ਨੂਰ ਹੋ ਜਾਏ, ਇਸ ਤਰ੍ਹਾਂ ਮਰੋ। ਇਹ ਮਿੱਟੀ ਦਾ ਪੁਤਲਾ ਮਿੱਟੀ 'ਚ ਸਮਾ ਜਾਏ, ਉਹ ਜੋਤ ਸਰੂਪ ਪਰਮ ਜੋਤ ਦੇ ਚ ਸਮਾ ਜਾਏ, ਇਸ ਤਰ੍ਹਾਂ ਮਰੋ, ਐਸੇ ਮਰੋ ਜੇ ਬੌਰ ਨਾ ਮਰਨਾ। ਅਤੇ ਹੁਣ ਕਬੀਰ ਕੋਲ ਪੁੱਛ ਲਈਏ, ਇਹ ਜਿਹੜੀ ਸਮਝ ਤੁਹਾਨੂੰ ਮਿਲੀ ਹੈ, ਕਿਹੜੇ ਗੁਰੂ ਕੋਲ ਮਿਲੀ ਹੈ? ਅਸੀਂ ਵੀ ਉਹ ਗੁਰੂ ਕਰ ਲੈਂਦੇ ਹਾਂ। ਭਗਤ ਮਾਲ ਵਿੱਚ ਮਿਲਦਾ ਹੈ, ਰਾਮਾਨੰਦ ਉਹਨਾਂ ਦੇ ਗੁਰੂ ਸਨ, ਸਵਾਮੀ ਰਾਮਾਨੰਦ ਬਹਿਰਾ ਜੀ। ਅਤੇ ਆਪ ਦੀ ਗਿਆਤ ਲਈ ਅਰਜ਼ ਕਰਾਂ, ਕਬੀਰ ਆਪਣੇ ਬੋਲਾਂ 'ਚ ਕੁਛ ਹੋਰ ਕਹਿੰਦੇ ਨੇ। ਕਬੀਰ ਆਪਣੇ ਹੀ ਸ਼ਬਦ ਵਿੱਚ, ਆਪਣੇ ਹੀ ਬੋਲਾਂ ਵਿੱਚ ਜਿਸ ਗੁਰੂ ਦਾ ਨਾਂ ਦੱਸਦੇ ਨੇ, ਤੁਸੀਂ ਰੋਜ਼ ਦੇ ਸਤਸੰਗੀ ਹੋ, ਗਹਿਰਾਈ ਨਾਲ ਸੁਣ ਲੈਣਾ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਮੈਂ ਉਸ ਗੁਰੂ ਨੂੰ ਪ੍ਰਾਪਤ ਕੀਤਾ। ਜ਼ਰਾ ਸਾਨੂੰ ਵੀ ਨਾਮ ਦੱਸ ਦਿਓ ਅਤੇ ਥਾਂ ਦੱਸ ਦਿਓ, ਅਸੀਂ ਵੀ ਉਹ ਗੁਰੂ ਕਰ ਲਈਏ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਵਿਵੇਕੋ, ਜਿਹਦਾ ਨਾਂ ਗਿਆਨ ਹੈ। ਗਿਆਨ ਗੁਰੂ ਆਤਮ ਉਪਦੇਸੋ, ਨਾਮ ਦੇ ਬਹੁਤ ਲਗਾਓ। ਇਹਦੇ ਉੱਤੇ ਤਰਕ ਦਿੰਦੇ ਨੇ ਦੇਹਧਾਰੀ, ਠੀਕ ਹੈ, ਗਿਆਨ ਸ਼ਬਦ ਦੇ ਚ ਹੋਵੇਗਾ, ਵਿਆਖਿਆ ਅਸੀਂ ਕਰਦੇ ਹਾਂ, ਪੜ੍ਹ ਕੇ ਅਸੀਂ ਸੁਣਾਉਂਦੇ ਹਾਂ, ਸ਼ਬਦ ਆਪ ਨਹੀਂ ਬੋਲਦਾ, ਅਸੀਂ ਬੋਲਦੇ ਹਾਂ, ਅਸੀਂ ਸ਼ਬਦ ਦੀ ਵਿਆਖਿਆ ਕਰਦੇ ਹਾਂ। ਇਹਦੇ ਉੱਤੇ ਮੈਂ ਇੱਕ ਦਲੀਲ ਦਿੰਦਾ ਹੁੰਦਾ ਸੀ, ਸਾਹਮਣੇ ਆ ਕੇ ਤੁਹਾਡੇ ਸਾਹਮਣੇ ਰੱਖਦੇ ਹਾਂ। ਇੱਕ ਅਨਪੜ੍ਹ ਇਸਤਰੀ ਦਾ ਪਤੀ ਕਿਧਰੇ ਪਰਦੇਸ ਗਿਆ, ਮੁੱਦਤ ਪਾ ਕੇ ਉਸਨੇ ਆਪਣੀ ਪਤਨੀ ਨੂੰ ਚਿੱਠੀ ਲਿਖੀ ਹੈ। ਅਤੇ ਜਿਹੋ ਜਿਹਾਂ ਦਾ ਰਿਸ਼ਤਾ ਹੋਵੇ, ਚਿੱਠੀ ਵਿੱਚ ਮਨੁੱਖ ਉਸ ਰਿਸ਼ਤੇ ਦਾ ਜ਼ਿਕਰ ਕਰਦਾ ਹੈ, ਮਿੱਤਰ ਮਿੱਤਰ ਨੂੰ ਚਿੱਠੀ ਲਿਖੇ ਤਾਂ ਮੇਰੇ ਪਿਆਰੇ ਮਿੱਤਰ ਕਰਕੇ ਲਿਖਦਾ, ਪਿਓ ਨੂੰ ਲਿਖੇ ਅਤੇ ਪੂਜੇ ਪਿਤਾ ਕਰਕੇ ਲਿਖਦਾ, ਅਤੇ ਜੇ ਭਰਾ ਨੂੰ ਲਿਖੇ, ਭੈਣ ਨੂੰ ਲਿਖੇ, ਅਤੇ ਸੰਬੋਧਕ ਜਿਹੜੇ ਸ਼ਬਦ ਆਉਂਦੇ ਨੇ ਭੈਣ ਦੇ ਅਤੇ ਭਰਾ ਦੇ ਰੂਪ ਵਿੱਚ ਸੰਬੋਧਨ ਕਰਦਾ। ਪਤੀ ਨੇ ਪਤਨੀ ਨੂੰ ਲਿਖੀ ਹੈ ਚਿੱਠੀ, ਕੁਦਰਤੀ ਗੱਲ ਹੈ, ਉਸਨੇ ਇਹੀ ਲਿਖਣਾ ਸੀ, ਮੇਰੀ ਪਿਆਰੀ ਪਤਨੀ, ਅੱਗੋਂ ਨਾ ਲਿਖਣਾ ਸੀ। ਪਤਨੀ ਨੂੰ ਜੋ ਸੰਬੋਧਨ ਕੀਤਾ, ਚਿੱਠੀ ਘਰ ਆਈ ਹੈ, ਇਹ ਵਿਚਾਰੀ ਪੜ੍ਹੀ ਲਿਖੀ ਨਹੀਂ, ਪੜੋਸੀ ਦੇ ਘਰ ਚਲੀ ਗਈ। ਉਹਨੂੰ ਕਹਿੰਦੀ ਹੈ, ਵੀਰ ਜੀ ਇਹ ਚਿੱਠੀ ਪੜ੍ਹ ਕੇ ਸੁਣਾ। ਹੁਣ ਉਹ ਚਿੱਠੀ ਖੋਲ੍ਹ ਕੇ ਪੜ੍ਹਦਾ, ਉਹ ਜੋ ਪੜ੍ਹੀ ਜਾਂਦਾ ਉਹ ਹੁੰਗਾਰਾ ਵੀ ਭਰੀ ਜਾਂਦੀ ਹੈ, ਹਾਂ ਹਾਂ ਕਰੀ ਜਾਂਦੀ ਹੈ। ਜੈਸੇ ਉਸਨੇ ਪੜ੍ਹਨਾ ਸ਼ੁਰੂ ਕੀਤਾ, ਮੇਰੀ ਪਿਆਰੀ ਪਤਨੀ, ਹੁੰਗਾਰਾ ਭਰੀ ਜਾਂਦੀ ਭਰੀ ਜਾਂਦੀ। ਜੋ ਉਸਨੇ ਪਤਨੀ ਵਾਸਤੇ ਲਿਖਿਆ ਉਹ ਹੁੰਗਾਰਾ ਭਰੀ ਜਾਂਦੀ ਹੈ, ਹਾਂ ਹਾਂ ਕਰੀ ਜਾਂਦੀ ਹੈ। ਚਿੱਠੀ ਪੜ੍ਹ ਕੇ ਸੁਣਾਉਣ ਵਾਲਾ ਜੇ ਸੋਚੇ ਮੈਂ ਪੜ੍ਹਿਆ ਮੇਰੀ ਪਿਆਰੀ ਪਤਨੀ ਅਤੇ ਇਹਨੇ ਹੁੰਗਾਰਾ ਭਰਿਆ, ਅਤੇ ਉਹ ਹੁਣ ਦਾਅਵਾ ਕਰੇ ਤੂੰ ਮੇਰੀ ਪਤਨੀ ਹੈ, ਮੈਂ ਤੇਰਾ ਪਤੀ ਹਾਂ। ਚਿੱਠੀ ਪੜ੍ਹ ਕੇ ਸੁਣਾਉਣ ਵਾਲਾ ਪਤੀ ਹੋਣ ਦਾ ਦਾਅਵਾ ਕਰੇ, ਉਸ ਤੋਂ ਵੱਡਾ ਬੇਬੇਚਾਰੀ ਕੋਈ ਨਹੀਂ ਹੈ, ਉਸ ਤੋਂ ਵੱਡਾ ਦੁਰਾਚਾਰੀ ਕੋਈ ਨਹੀਂ ਹੈ। ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਗੁਰੂ ਹੋਣ ਦਾ ਦਾਅਵਾ ਕਰੇ, ਉਸ ਤੋਂ ਵੱਡਾ ਕੋਈ ਠੱਗ ਨਹੀਂ ਹੈ, ਉਸ ਤੋਂ ਵੱਡਾ ਕੋਈ ਪਖੰਡੀ ਨਹੀਂ ਹੈ। ਨਾ ਗੁਰੂ ਦੀ ਸਮਝ ਨਾ ਪ੍ਰਭੂ ਦੀ ਸਮਝ, ਦਰ ਘਰ ਕੀ ਸੋਝੀ ਨਾ। ਸਤਿਗੁਰ ਦੀ ਸੇਵਾ ਸ਼ਬਦ ਨੂੰ ਸੁਣਨਾ, ਸਤਿਗੁਰ ਦੀ ਸੇਵਾ ਸ਼ਬਦ ਦੀ ਕਮਾਈ। ਤਨ ਤੇ ਆਵਣੇ ਜਾਵਣੇ, ਸੋ ਗੁਰ ਕਰੋ ਜੇ ਬੌਰ ਨਾ ਕਰਨਾ। ਉਹ ਗੁਰੂ ਕਰੋ ਜਿਹੜਾ ਤੁਹਾਨੂੰ ਹੀ ਬਦਲ ਕੇ ਰੱਖ ਦੇਵੇ, ਉਸ ਗੁਰੂ ਨੂੰ ਨਾ ਕਰੋ ਜੇ ਅੱਜ ਹੈ ਤੇ ਕੱਲ ਕੋਈ ਨਹੀਂ। ਉਸ ਗੁਰੂ ਨੂੰ ਕਰੋ, ਗੁਰੂ ਮੇਰੇ ਸੰਗ ਸਦਾ ਹੈ। ਗੁਰੂ ਦਾ ਸ਼ਬਦ ਤੇ ਨਾਲ ਹੈ, ਗੁਰ ਕਾ ਬਚਨ ਬਸੇ ਜੀ ਨਾਲ ਹੈ। ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਬਾਏ ਨਾ ਸਾਕੇ ਜਾਲੇ। ਤੋ ਐਸੀ ਗੁਰੂ ਦੀ ਸੇਵਾ ਮਹਿਮਾ ਇਸ ਪਾਵਨ ਪਵਿੱਤਰ ਵਾਕ ਵਿੱਚ ਬਿਆਨ ਕੀਤੀ ਆ, ਪੱਕਰੀ ਅਰਥ ਜੋ ਹੈ ਸਰਵਨ ਕਰਵਾਣ ਜੀ। ਸ਼ੁਰੂ ਪਹਿਲੀ ਗੁਰੂ ਦੀ ਸੇਵਾ ਕਤਈ ਨਿਸਫਲ ਨਹੀਂ ਜਾਂਦੀ, ਬਸ਼ਰਤੇ ਕੋਈ ਆਪਣਾ ਚਿੱਤ ਜੋੜੇ। ਸੇਵਾ ਨੇ ਦਿਲ ਨੂੰ ਬਦਲਣਾ ਹੈ, ਮਨ ਨੂੰ ਬਦਲਣਾ ਹੈ, ਵਿਚਾਰਾਂ ਨੂੰ ਬਦਲਣਾ ਹੈ। ਅਤੇ ਜੇ ਮਨ ਹੈ ਹੀ ਨਹੀਂ ਸੇਵਾ 'ਚ, ਤਾਂ ਮਨ ਕਿੱਥੋਂ ਬਦਲੇਗਾ? ਮਨ ਹੈ ਹੀ ਨਹੀਂ ਸ਼ਬਦ ਦੇ 'ਚ, ਮਨ ਜੁੜਿਆ ਹੀ ਨਹੀਂ ਸ਼ਬਦ ਦੇ 'ਚ। ਸ਼ਬਦ ਨੇ ਮਨ ਨੂੰ ਬਦਲਣਾ ਹੈ, ਪ੍ਰਕਿਰਤੀ ਨੇ ਮਨ ਨੂੰ ਨਹੀਂ ਬਦਲਣਾ। ਸ਼ਬਦ ਨੇ ਹੀ ਮਨ ਦੇ 'ਚੋਂ ਵਾਸ਼ਨਾ ਕੱਢ ਕੇ ਸੰਜਮੀ ਬਣਾ ਦੇਣਾ। ਸ਼ਬਦ ਨੇ ਹੀ ਮਨ ਦੇ 'ਚੋਂ ਕ੍ਰੋਧ ਕੱਢ ਕੇ ਦਇਆ ਬਣਾ ਦੇਣਾ। ਸ਼ਬਦ ਨੇ ਹੀ ਮਨ ਦੇ 'ਚੋਂ ਹੰਕਾਰ ਕੱਢ ਕੇ ਵਿਨਿਮਰਤਾ ਦਾ ਰੂਪ ਬਣਾ ਦੇਣਾ ਹੈ। ਪਰ ਮਨ ਜੁੜਿਆ ਹੀ ਨਹੀਂ ਸ਼ਬਦ ਨਾਲ, ਅਤੇ ਸ਼ਬਦ ਨਾਲ ਜੁੜਿਆ ਨਹੀਂ, ਗੁਰੂ ਦੀ ਸੇਵਾ ਨਹੀਂ ਹੋਈ, ਨਹੀਂ। ਇਸ ਵਾਸਤੇ ਕਹਿ ਦਿੱਤਾ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ। ਮਹਾਂ ਕਰੜੀ ਕੀ ਹੈ? ਮਨ ਜੋੜਨਾ ਪੈਂਦਾ। ਮੇਰਾ ਮਨ ਕੋਈ ਦੂਸਰਾ ਤੀਸਰਾ ਨਹੀਂ ਜੋੜੇਗਾ, ਦੂਸਰੇ ਤੀਸਰੇ ਨੂੰ ਪਤਾ ਹੀ ਕੋਈ ਨਹੀਂ ਮੇਰਾ ਮਨ ਕੀ ਹੈ, ਕਿਸ ਤਰ੍ਹਾਂ ਦਾ ਹੈ। ਉਹ ਤਾਂ ਮੈਨੂੰ ਆਪ ਜੋੜਨਾ। ਮਨੁੱਖ ਬੈਰੂਨੀ ਮਿਹਨਤ ਨਾਲ ਡਾਕਟਰ ਬਣ ਸਕਦਾ ਹੈ, ਇੰਜੀਨੀਅਰ ਬਣ ਸਕਦਾ ਹੈ, ਲਾਇਰ ਬਣ ਸਕਦਾ ਹੈ, ਵਪਾਰੀ ਬਣ ਸਕਦਾ ਹੈ। ਲੇਕਿਨ ਮੈਂ ਅਰਜ਼ ਕਰਾਂ, ਇਸ ਤਰ੍ਹਾਂ ਦੀ ਮਿਹਨਤ ਨਾਲ ਇਹ ਸੰਤ ਭਗਤ ਨਹੀਂ ਬਣ ਸਕਦਾ। ਸੰਤ ਭਗਤ ਬਣ ਸਕਦਾ ਹੈ, ਗੁਰਮੁਖ ਬਣ ਸਕਦਾ ਹੈ, ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਦਾ ਹੈ। ਤੋ ਗੁਰੂ ਦੀ ਸੇਵਾ ਸਫਲ ਹੈ, ਬਸ਼ਰਤੇ ਕੋਈ ਆਪਣਾ ਮਨ ਜੋੜੇ। ਅਤੇ ਜੇ ਸਫਲ ਹੈ ਤਾਂ ਫਿਰ ਕੀ ਪ੍ਰਾਪਤ ਹੁੰਦਾ ਹੈ? ਹਾਂਜੀ, ਸਾਰੀਆਂ ਚਿੰਤਾਵਾਂ ਨੂੰ ਦੂਰ ਕਰਕੇ ਮਨੁੱਖ ਨੂੰ ਜੋ ਅਚਿੰਤ ਕਰ ਦਿੰਦਾ ਹੈ, ਉਸ ਨਾਮ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਉਹ ਹਿਰਦੇ ਵਿੱਚ ਆਣ ਕੇ ਵੱਸਦਾ ਹੈ ਜੋ ਗੁਰੂ ਦੀ ਸੇਵਾ ਕਰਦੇ। ਹਾਂਜੀ, ਬਾਕੀ ਸਾਰੇ ਦੁੱਖ ਜਨਮ ਮਰਨ ਦੀ ਛਾਇਆ ਨੇ। ਮੂਲ ਦੁੱਖ ਹੈ ਜਨਮ, ਮੂਲ ਦੁੱਖ ਹੈ ਮਰਨ। ਪਰ ਮਨੁੱਖ ਕੋਲ ਦੁੱਖ ਦਾ ਵੀ ਅਧੂਰਾ ਗਿਆਨ ਹੈ। ਮੌਤ ਨੂੰ ਤਾਂ ਦੁੱਖ ਮੰਨਦਾ, ਜਨਮ ਨੂੰ ਨਹੀਂ ਮੰਨਦਾ। ਜਨਮ ਨੂੰ ਤਾਂ ਖੁਸ਼ੀ ਮੰਨਦਾ, ਬਲਕਿ ਮਰਦੇ ਦਮ ਤੱਕ ਜਨਮ ਦਿਨ ਮਨਾਉਂਦਾ। ਇਹ ਅਧੂਰਾ ਗਿਆਨ ਹੈ, ਪੂਰਾ ਗਿਆਨ ਹੈ। ਮਨ ਦਾ ਬਦਲਣਾ ਵੀ ਔਖਾ ਹੈ। ਜਨਮ ਨੂੰ ਖੁਸ਼ੀ ਮੰਨੇ ਅਤੇ ਮਰਨ ਨੂੰ ਦੁੱਖ ਮੰਨੇ। ਦੁਨੀਆਂ ਵਿੱਚ ਉਹਨਾਂ ਦਾ ਹੀ ਮਨ ਬਦਲੇ, ਕਿਹਨਾਂ ਦੇ, ਜਿਨ੍ਹਾਂ ਨੇ ਜਨਮ ਨੂੰ ਵੀ ਦੁੱਖ ਮੰਨਿਆ, ਮਨ ਮਰਨ ਨੂੰ ਵੀ ਦੁੱਖ। ਜਨਮ ਦੁੱਖ ਹੈ, ਮਰਨ ਦੁੱਖ ਹੈ, ਅਤੇ ਜਨਮ ਮਰਨ ਦੇ ਵਿਚਕਾਰ ਹਜ਼ਾਰਾਂ ਤਰ੍ਹਾਂ ਦੇ ਦੁੱਖ ਨੇ, ਕੋਈ ਇੱਕ ਹੈ। ਮੂਲ ਦੁੱਖ ਬੀਜ ਰੂਪ ਦੇ ਵਿੱਚ ਦੁੱਖ ਹੈ, ਜਨਮ ਅਤੇ ਮਰਨ, ਅਤੇ ਇਹਨਾਂ ਦੋਹਾਂ ਦੇ ਵਿਚਕਾਰ ਹਜ਼ਾਰਾਂ ਤਰ੍ਹਾਂ ਦੇ ਦੁੱਖ ਹੈ। ਹੋਰ ਕੀ ਹੈ, ਸਾਰੀ ਜ਼ਿੰਦਗੀ ਮਨੁੱਖ ਦੁੱਖਾਂ ਨੂੰ ਵੀ ਢਾਉਂਦਾ ਹੈ, ਔਰ ਰੋਜ਼ ਰੋਜ਼ ਦੁੱਖ ਵੱਧਦੇ ਨੇ ਘੱਟਦੇ ਤਾਂ ਕੋਈ ਨਹੀਂ। ਇੱਕ ਬੱਚੇ ਕੋਲ ਬਚਪਨ ਦੇ ਜਿੰਨੇ ਦੁੱਖ ਸਨ, ਜਵਾਨੀ 'ਚ ਦੁੱਗਣੇ, ਚੌਗਣੇ, ਅੱਠ ਗੁਣੇ ਹੋ ਗਏ। ਬੁਢੇਪੇ ਦੇ ਕੇ ਦੁੱਖਾਂ ਦੀ ਪੰਡ ਤੋਂ ਇਲਾਵਾ ਕੁਝ ਰਹਿ ਹੀ ਨਹੀਂ ਜਾਂਦਾ। ਰੋਜ਼ ਰੋਜ਼ ਮਨੁੱਖ ਦੇ ਦੁੱਖ ਵੱਧਦੇ ਨੇ। ਕਿਸੇ ਬੰਦੇ ਨੂੰ ਸੁਖੀ ਨਾ ਸਮਝ ਲੈਣਾ, ਕੋਈ ਸੁਖੀ ਨਹੀਂ ਹੈ। ਕਿਸੇ ਨੂੰ ਸੁਖੀ ਸਮਝਣਾ ਇਹ ਬਹੁਤ ਵੱਡਾ ਅਗਿਆਨ ਹੈ, ਗਿਆਨ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਐਸਾ ਭੁਲੇਖਾ ਪਹਿਲੇ ਮੈਨੂੰ ਵੀ ਸੀ, ਫਰੀਦਾ ਮੈਂ ਜਾਣਿਆ ਦੁੱਖ ਮੁਜਕੋ। ਮੈਂ ਸਮਝਦਾ ਸੀ ਦੁਨੀਆਂ 'ਤੇ ਮੌਜਾਂ ਪਈ ਕਰਦੀ, ਆਪਾਂ ਹੀ ਦੁਖੀ ਹਾਂ। ਫਰੀਦਾ ਮੈਂ ਜਾਣਿਆ ਦੁੱਖ ਮੁਜਕੋ, ਦੁੱਖ ਸਬਾਇਆ ਜਗ ਔਰ ਉੱਚੇ ਚੜ੍ਹ ਕੇ ਦੇਖੇ। ਜਦ ਮੈਂ ਨਿਵਾਣ ਦੇ 'ਚ ਖੜ੍ਹਾ ਸੀ, ਲੋਕਾਂ ਦੇ ਘਰ ਨਹੀਂ ਦਿਖਾਈ ਦਿੰਦੇ ਸੀ, ਪਰ ਜਦ ਮੈਂ ਸ਼ਿਖਰ 'ਤੇ ਚੜ੍ਹਿਆ, ਰਿਸ਼ੀ 'ਤੇ ਪਹੁੰਚਿਆ, ਸਾਰਿਆਂ ਦੇ ਘਰ ਦਿਖਾਈ ਦਿੱਤੇ, ਦੁੱਖਾਂ ਦੇ ਬਾਂਬੜ 'ਤੇ ਸਾਰਿਆਂ ਦੇ ਘਰ ਵੱਲਦੇ ਪਏ ਸੀ। ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਕਿ ਚਿਕਣੇ ਚੁਪਣੇ ਮੱਥੇ, ਪਤਾ ਨਹੀਂ ਕਿਤਨਾ ਦੁੱਖ ਛੁਪਾਈ ਬੈਠੇ ਹੁੰਦੇ ਨੇ। ਇਹ ਹੱਸਦੇ ਮੁਸਕੁਰਾਉਂਦੇ ਚਿਹਰੇ, ਪਤਾ ਨਹੀਂ ਕਿਤਨਾ ਰੋਣਾ ਛੁਪਾਈ ਬੈਠੇ ਹੁੰਦੇ ਨੇ। ਇਹ ਦਿਲਗੀ ਮਜ਼ਾਕ ਕਰਦੇ ਹੋਇਆ ਮਨੁੱਖ, ਪਤਾ ਨਹੀਂ ਅੰਦਰੋਂ ਕਿਤਨੀਆਂ ਕਲਪਨਾਵਾਂ ਅਤੇ ਪੀੜਾਵਾਂ ਲਈ ਬੈਠੇ ਹੁੰਦੇ ਨੇ। ਇਹ ਬਾਹਰ ਦਾ ਹੱਸਣਾ ਸਿਰਫ ਉਸ ਰੋਣੇ ਨੂੰ ਭੁਲਾਉਣ ਵਾਸਤੇ, ਹੋਰ ਕੁਛ ਨਹੀਂ। ਇਹ ਬਾਹਰ ਦਾ ਚਿਕਣਾ ਚੁਪਣਾ ਮੱਥਾ, ਅੰਦਰ ਉਸ ਮੁਰਦੇ ਨੂੰ ਬੁਲਾਉਣ ਦੀ ਗੱਲ ਹੈ, ਔਰ ਕੁਛ ਵੀ ਨਹੀਂ। ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਆ ਅੱਗ। ਮੂਲ ਦੁੱਖ ਹੈ, ਜਨਮ ਅਤੇ ਮਰਨ ਗੁਰੂ ਦੀ ਸੇਵਾ ਨਾਲ ਕੱਟਿਆ ਜਾਂਦਾ, ਅਤੇ ਗੁਰੂ ਦੀ ਸੇਵਾ ਕੀ ਹੈ? ਸ਼ਬਦ ਦਾ ਜਪ, ਸ਼ਬਦ ਨੂੰ ਮੰਨਣਾ, ਸ਼ਬਦ ਨਾਲ ਜੁੜਨਾ। ਰੂਹੇ ਜ਼ਮੀਨ 'ਤੇ ਸਭ ਤੋਂ ਉੱਚੀ ਪਦਵੀ ਹੈ ਭਗਤ ਬਣ ਜਾਣਾ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਰਾਜਾ ਬਣ ਗਿਆ, ਚੋਟੀ ਦਾ ਹੁਕਮਰਾਨ ਬਣ ਗਿਆ, ਰਾਸ਼ਟਰਪਤੀ ਬਣ ਗਿਆ, ਇਹ ਉੱਤਮ ਪਦਵੀ ਨਹੀਂ ਹੈ। ਕਿਸੇ ਹੋਰ ਨੇ ਧੱਕਾ ਮਾਰਨਾ, ਪਰੇ ਗਿਰਾ ਕੇ ਰੱਖ ਦੇਣਾ, ਉਹ ਬੈਠ ਜਾਏਗਾ। ਕੁਰਸੀ 'ਤੇ ਇੱਕੋ ਹੀ ਹੈ ਨਾ, ਅਤੇ 1 ਅਰਬ ਬੰਦਾ ਕਿਉਂ ਉਹਦੇ 'ਚ ਲੱਗਿਆ ਹੋਵੇ ਉਸ ਕੁਰਸੀ ਵਾਸਤੇ, ਅਤੇ ਕੁਰਸੀ ਇੱਕੋ ਹੀ ਹੋਵੇ, ਕਿਤਨਾ ਸੰਘਰਸ਼ ਹੋਵੇਗਾ, ਕਿਤਨਿਆਂ ਨੂੰ ਪਛਾੜਨਾ ਪਏਗਾ। ਕੁਰਸੀ ਤੱਕ ਪਹੁੰਚਣ ਵਾਸਤੇ 1 ਮਨੁੱਖ ਪਤਾ ਨਹੀਂ ਕਿਤਨਿਆਂ ਨੂੰ ਪਛਾੜਦਾ, ਕਿਤਨਿਆਂ ਨੂੰ ਪਛਾੜਦਾ, ਤਾਂ ਜਾ ਕੇ ਉਸ ਕੁਰਸੀ ਤੱਕ ਪਹੁੰਚਦਾ। ਮੈਂ ਅਰਜ਼ ਕਰਾਂ, ਰਾਮ ਦੇ ਸਿੰਘਾਸਣ ਤੱਕ ਪਹੁੰਚਣ ਵਾਸਤੇ, ਪਰਮਾਤਮਾ ਦੇ ਸਿੰਘਾਸਣ 'ਤੇ ਜੋ ਹੈ ਪਹੁੰਚਣ ਵਾਸਤੇ, ਕਿਸੇ ਨੂੰ ਪਛਾੜਨਾ ਨਹੀਂ ਪੈਂਦਾ, ਕਿਸੇ ਦੇ ਚਰਨਾਂ ਦੀ ਖਾਕ ਬਣਨਾ ਪੈਂਦਾ। ਦੀ ਸਾਵਤ ਹੈ ਬਹੁਤ ਬਿਆਲਾ, ਸਗਲ ਚਰਨ ਕੀ ਇਹੋ ਮਨ ਰਾਲਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਅਸੀਂ ਤਾਂ ਸਾਰਿਆਂ ਦੇ ਚਰਨਾਂ ਦੀ ਖਾਕ ਹੋ ਗਏ, ਰਾਖ ਹੋ ਗਏ, ਸਭ ਦੇ ਚਰਨਾਂ ਦੀ ਖਾਕ, ਸਭ ਦੇ ਚਰਨਾਂ ਦੀ ਦੌੜ। ਰਾਜਨੈਤਿਕ ਜਦ ਕੁਰਸੀ ਤੱਕ ਪਹੁੰਚਦਾ ਹੈ, ਹਜ਼ਾਰਾਂ ਦੇ ਪੈਰ ਰੋਕ ਕੇ, ਕਿਉਂਕਿ ਉਹ ਵੀ ਚੱਲਣ ਤਾਂ ਫਿਰ ਤਾਂ ਬੜਾ ਝਗੜਾ ਹੋਵੇਗਾ। ਰਾਜਨੀਤੀ ਦੇ ਵਿੱਚ ਹਮੇਸ਼ਾ ਖਤਰਾ ਆਉਂਦਾ ਹੈ ਨੰਬਰ 2 ਤੋਂ, ਜਿਹੜਾ ਪਿੱਛੇ, ਕਿਉਂਕਿ ਉਹਨੇ ਥੋੜ੍ਹੀ ਜਿਹੀ ਵੀ ਕੋਸ਼ਿਸ਼ ਕੀਤੀ ਤਾਂ ਨੰਬਰ ਵਨ ਹੋ ਜਾਏਗਾ ਅਤੇ ਮੈਨੂੰ ਪਿੱਛੇ ਸੁੱਟ ਦੇਵੇਗਾ। ਇਸ ਵਾਸਤੇ ਨੰਬਰ ਵਨ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਜੋ ਨੰਬਰ ਟੂ 'ਤੇ ਹੈ ਨਾ, ਇਹਨੂੰ ਧੱਕਾ ਮਾਰੀਏ, ਤੀਜੇ 'ਤੇ ਚਲਾ ਜਾਏ, ਚੌਥੇ ਨਾਲ ਨਾ ਚਲੇ। ਨਾਲ ਚੱਲਣ ਵਾਲੇ ਦੇ ਖਤਰੇ ਬਰਾਬਰੀ 'ਤੇ ਰਾਜਨੀਤਿਕ ਬਿਲਕੁਲ ਨਹੀਂ ਦੇਵੇਗਾ, ਪਤਾ ਹੀ ਨਹੀਂ ਵੇਦੇ। ਸਿਰਫ ਪੁੱਤਰ ਨੇ ਜਹਾਂਗੀਰ ਨੂੰ ਕਹਿ ਦਿੱਤਾ ਸੀ, ਅੱਬਾ ਹਜ਼ੂਰ ਤੁਸੀਂ ਬੁੱਢੇ ਹੋ ਗਏ, ਬਜ਼ੁਰਗ ਹੋ ਗਏ, ਦਾਰਾ ਸ਼ਕੋ ਤੁਸੀਂ ਬਿਰਧ ਹੋ ਗਏ, ਤੁਹਾਡੇ ਕੋਲ ਹੁਣ ਰਾਜਪਾਠ ਚੱਲਦਾ ਨਹੀਂ ਹੈ, ਅੰਮੀ ਹਜ਼ੂਰ ਨੂਰ ਜਹਾਂ ਉਹ ਪੂਰੀ ਦੇਖ ਰੇਖ ਕਰ ਨਹੀਂ ਸਕਦੇ, ਤੁਸੀਂ ਇਹ ਮੈਨੂੰ ਦਿਓ, ਮੈਂ ਚਲਾਉਂਗਾ। ਪਤਾ ਹੈ, ਗ੍ਰਿਫਤਾਰ ਕਰਵਾਇਆ, ਹੁਕਮ ਕਰ ਦਿੱਤਾ ਇਸ ਨੂੰ ਪਕੜੋ, ਉਹ ਵਿਚਾਰਾ ਨਸਿਆ ਭਜਿਆ। ਰਾਤ ਗੋਬਿੰਦਵਾਲ ਸਾਹਿਬ ਕੱਟੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ, ਅਤੇ ਫਿਰ ਹਕੀਕਤ ਇਹ ਇਲਜ਼ਾਮ ਲੱਗਿਆ ਗੁਰੂ ਅਰਜਨ ਦੇਵ ਜੀ 'ਤੇ, ਤੁਸੀਂ ਉਸ ਨੂੰ ਪਨਾਹ ਦਿੱਤੀ। ਇਹ ਜਿਹੜੀ ਪਨਾਹ ਦਿੱਤੀ ਹੈ, ਇਹ ਬਹੁਤ ਵੱਡਾ ਇਲਜ਼ਾਮ ਜਹਾਂਗੀਰ ਨੇ ਲਾਇਆ। ਫਿਰ ਪਕੜਿਆ ਗਿਆ, ਸਿੰਧ ਦਰਿਆ ਨੂੰ ਪਾਰ ਕਰਦਿਆਂ ਪਕੜਿਆ ਗਿਆ, ਕਾਬਲ ਜਾ ਰਿਹਾ ਸੀ ਨੱਸ ਕੇ, ਵੀ ਪਿਓ ਨੇ ਪਕੜ ਕੇ ਮਾਰ ਦੇਣਾ, ਪਕੜਿਆ ਗਿਆ। ਕੱਚੇ ਗਊ ਦੇ ਚਮੜੇ ਵਿੱਚ ਮੜ ਕੇ ਲਾਹੌਰ ਮੈਦਾਨ ਵਿੱਚ ਰੱਖ ਕੇ ਆਪਣੇ ਪੁੱਤਰ ਨੂੰ ਤੜਪਾ ਕੇ ਮਾਰਿਆ। ਹੈਂ, ਇਹ ਸਿੰਘਾਸਣ ਮੰਗਦਾ? ਰਾਜਨੈਤਿਕ ਇਹ ਵੀ ਨਹੀਂ ਬਰਦਾਸ਼ਤ ਕਰੇਗਾ, ਪੁੱਤਰ ਬੈਠੇ, ਰਾਤ ਦੇ 12 ਵਜੇ ਨੂੰਹ ਨੂੰ ਘਰੋਂ ਕੱਢਿਆ ਗਿਆ, ਪੋਤਰਿਆਂ ਨੂੰ ਕੱਢਿਆ ਗਿਆ ਘਰੋਂ, ਬਰਾਬਰੀ ਕਰਨ ਲੱਗ ਪਏ ਸੀ। ਇਤਿਹਾਸ ਹੈ, ਹੁਣੇ ਥੋੜ੍ਹੇ ਦਿਨਾਂ ਦੀ ਘਟਨਾ ਹੈ, ਰਾਤ ਦੇ 12 ਵਜੇ ਕੱਢੇ, ਬਰਾਬਰੀ। ਰਾਜਨੈਤਿਕ ਕਿਸੇ ਨੂੰ ਬਰਾਬਰੀ ਨਹੀਂ ਦੇ ਸਕਦਾ, ਕਾਰਨ ਸਿੰਘਾਸਣ 'ਤੇ ਇੱਕੋ ਹੈ, ਕੁਰਸੀ 'ਤੇ ਇੱਕ ਹੈ ਪ੍ਰਾਈਮ ਮਿਨਿਸਟਰ ਦੀ, ਕੁਰਸੀ 'ਤੇ ਇੱਕ ਹੈ ਰਾਸ਼ਟਰਪਤੀ ਦੀ। 1 ਕਰੋੜ ਬੰਦਾ ਕਿਉਂ ਉਹਦੇ 'ਚ ਲੱਗਿਆ ਹੋਵੇ, ਅਤੇ ਸਾਰਿਆਂ ਦੇ ਪੈਰ ਰੋਕਣੇ ਪੈਣਗੇ, ਕਈਆਂ ਦੇ ਪੈਰ ਤੋੜਨੇ ਪੈਣਗੇ, ਤਾਂ ਜਾ ਕੇ ਪਹੁੰਚੇਗਾ। ਰਾਮ ਦਾ ਸਿੰਘਾਸਣ ਇਤਨਾ ਵੱਡਾ ਹੈ, ਇਤਨਾ ਵੱਡਾ ਹੈ, ਸਾਰੇ ਵੀ ਬੈਠ ਜਾਣ ਤਾਂ ਵੀ ਜਗ੍ਹਾ ਹੈ, ਤਾਂ ਵੀ ਕਦੀ ਛੋਟਾ ਹੁੰਦਾ। ਭਗਤ ਭਗਵਾਨ ਦੇ ਸਿੰਘਾਸਣ 'ਤੇ ਬੈਠਦੇ ਨੇ, ਅਤੇ ਇੱਕ ਭਗਤ ਕਿਸੇ ਦੂਸਰੇ ਭਗਤ ਦਾ ਹੱਕ ਨਹੀਂ ਖੋਲਦਾ। ਇੱਕ ਭਗਤ ਜਦ ਰਾਮ ਦੇ ਸਿੰਘਾਸਣ 'ਤੇ ਬੈਠ ਜਾਂਦਾ, ਕਿਸੇ ਭਗਤ ਦਾ ਹੱਕ ਖੋਇਆ ਨਹੀਂ ਜਾਂਦਾ। ਪਰ ਇੱਕ ਮਨੁੱਖ ਜਦ ਰਾਸ਼ਟਰਪਤੀ ਦੇ ਸਿੰਘਾਸਣ 'ਤੇ ਬੈਠ ਜਾਂਦਾ, ਪਤਾ ਨਹੀਂ ਕਿਤਨਿਆਂ ਦਾ ਹੱਕ ਉਸਨੇ ਖੋਇਆ, ਉਹ ਵੀ ਲੈਣ 'ਚ ਲੱਗੇ ਹੋਏ ਸਨ, ਉਹ ਹਾਰ ਗਏ। ਇੱਕ ਮਨੁੱਖ ਜਦ ਪ੍ਰਾਈਮ ਮਿਨਿਸਟਰ ਬਣ ਜਾਂਦਾ, ਪਤਾ ਨਹੀਂ ਕਿਤਨਿਆਂ ਦਾ ਹੱਕ ਖੋਇਆ, ਅਗਲੇ ਵੀ ਬਣਨਾ ਚਾਹੁੰਦੇ ਸਨ, ਨਹੀਂ ਹੋ ਸਕਿਆ, ਉਹਨੇ ਹੱਕ ਖੋਲੇ। ਕਿਤਨਿਆਂ ਦੇ ਪੈਰ ਤੋੜ ਕੇ, ਕਿਤਨਿਆਂ ਦੇ ਪੈਰ ਰੋਕ ਕੇ ਰਾਜਨੀਤੀ ਦੇ ਸਿੰਘਾਸਣ 'ਤੇ ਪਹੁੰਚਣਾ ਪੈਂਦਾ ਹੈ। ਪਰ ਮੈਂ ਅਰਜ਼ ਕਰਾਂ, ਸਾਰੀ ਦੁਨੀਆ ਵੀ ਰਾਮ ਦੇ ਸਿੰਘਾਸਣ 'ਤੇ ਬੈਠ ਜਾਏ, ਕਿਸੇ ਦਾ ਹੱਕ ਖੋਇਆ ਨਹੀਂ ਜਾਂਦਾ, ਕਿਸੇ ਦਾ ਹੱਕ ਖੋਇਆ ਨਹੀਂ ਜਾਂਦਾ। ਇੱਕ ਭਗਤ ਨੂੰ ਵੇਖ ਕੇ ਦੂਜਾ ਭਗਤ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਕਦੀ ਭੁੱਲ ਕੇ ਸੰਤ ਨਾ ਸਮਝ ਲੈਣਾ, ਇੱਕ ਸੰਤ ਦੂਜੇ ਸੰਤ ਨੂੰ ਵੇਖ ਕੇ ਉਹਨੂੰ ਅੱਗ ਲੱਗ ਜਾਂਦੀ ਹੈ, ਬਰਦਾਸ਼ਤ ਹੀ ਨਹੀਂ ਕਰਦਾ, ਝਗੜਦੇ ਨੇ, ਸੰਤਾਂ 'ਚ ਮੁਕੱਦਮੇਬਾਜ਼ੀ ਚੱਲ ਰਹੀਆਂ, ਬੇਸ਼ੁਮਾਰ ਡੇਰਿਆਂ ਦੀਆਂ ਮੁਕੱਦਮੇਬਾਜ਼ੀਆਂ ਚੱਲ ਰਹੀਆਂ, ਸੰਤ 'ਤੇ ਮੁਕੱਦਮਾ ਪਿਆ ਕਰਦਾ, ਝਗੜਦਾ ਪਿਆ। ਮੈਨੂੰ ਤਾਂ ਇੱਕ ਮੈਜਿਸਟ੍ਰੇਟ ਨੇ ਕਹਿ ਦਿੱਤਾ ਸੀ ਹਰਿਆਣੇ ਨੇ, ਕਹਿੰਦੇ ਗਿਆਨੀ ਜੀ, ਇੰਨੇ 'ਤੇ ਦੁਨੀਆਦਾਰ ਬੰਦੇ ਨਹੀਂ ਝਗੜਦੇ ਜਿੰਨੇ ਤੁਹਾਡੇ ਸੰਤ ਝਗੜਦੇ ਪਏ, ਇੱਥੇ ਗੋਲੀਆਂ ਚਲਾਉਣ ਲੱਗ ਪੈਂਦੇ ਨੇ, ਇੱਥੇ ਗੰਡਾਸੇ ਚਲਾਉਣ ਲੱਗ ਪੈਂਦੇ ਨੇ। ਜਿੰਨੀ ਪਕੜ ਧਨ ਦੀ, ਗੱਡੀਆਂ ਦੀ, ਜ਼ਮੀਨ ਜਾਇਦਾਦ ਦੀ ਇਹਨਾਂ ਨੂੰ ਹੈ, ਇੰਨੀ ਤਾਂ ਆਮ ਵੀ ਨਹੀਂ ਆਉਂਦੀ। ਪਰ ਅਸੀਂ ਸੰਤ ਜੀ ਕਹੀ ਜਾਂਦੇ, ਭਗਤ ਜੀ ਹੈ ਕਹੀ ਜਾਂਦੇ ਹਾਂ। ਸੰਤ ਕਿਸੇ ਦਾ ਹੱਕ ਨਹੀਂ ਖੋਂਦਾ, ਸੰਤ ਬਣਦਾ ਹੀ ਉਹ ਹੈ, ਰਾਮ ਦੇ ਸਿੰਘਾਸਣ 'ਤੇ ਪਹੁੰਚਦਾ ਹੀ ਉਹ ਹੈ ਜੋ ਸਾਰਿਆਂ ਦੇ ਚਰਨਾਂ ਦੀ ਖਾਕ ਬਣ ਜਾਂਦਾ। ਦੀ ਸਾਵਤ ਹੈ ਬਹੁਤ ਬਿਆਲਾ, ਸਗਲ ਚਰਨ ਕੀ ਇਹੋ ਮਨ ਰਾਲਾ, ਸਾਰਿਆਂ ਦੇ ਚਰਨਾਂ ਦੀ ਮੈਂ ਹਾਕ। ਰਾਜਨੈਤਿਕ ਅਤੇ ਦੂਜਿਆਂ ਦੇ ਸਿਰ ਦੇ ਉੱਤੇ ਹਾਕ ਪਾ ਕੇ, ਦੂਜਿਆਂ ਦੀ ਅੱਖਾਂ ਵਿੱਚ ਘੱਟਾ ਪਾ ਕੇ ਅੱਗੇ ਲੰਘਦਾ, ਉਹ ਕੰਮ ਚਰਨਾਂ ਦੀ ਹੱਕ ਬਣੇਗਾ। ਉੱਤਮ ਪਦਵੀ ਪਾਈ ਪ੍ਰਭੂ ਦੇ ਨਾਮ ਨਾਲ ਅਤੇ ਗੁਰੂ ਦੀ ਸੇਵਾ ਨਾਲ, ਉਹ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ ਜਿਹਦੇ ਨਾਲ ਕੋਈ ਛੋਟਾ ਨਹੀਂ ਆਉਂਦਾ, ਔਰ ਪਦਵੀ ਇਤਨੀ ਵੱਡੀ ਕਦੀ ਖੋਈ ਨਹੀਂ ਜਾਂਦੀ। ਅੱਜ ਜਿਹੜਾ ਪ੍ਰਾਈਮ ਮਿਨਿਸਟਰ ਹੈ ਕੱਲ੍ਹ ਦਾ ਕੀ ਭਰੋਸਾ, ਅੱਜ ਜਿਹੜਾ ਰਾਸ਼ਟਰਪਤੀ ਹੈ ਕੱਲ੍ਹ ਦਾ ਕੀ ਭਰੋਸਾ। ਤੁਸੀਂ ਆਪਣੀ ਜ਼ਿੰਦਗੀ 'ਚ ਕਿਤਨੇ ਰਾਸ਼ਟਰਪਤੀ ਦੇਖ ਲਏ ਹੋਣਗੇ ਕਿਸੇ ਹੀ ਦੇਸ਼ ਦੇ। ਲੇਕਿਨ ਮੈਂ ਅਰਜ਼ ਕਰਾਂ, ਜਿਸ ਰਾਮ ਦੇ ਸਿੰਘਾਸਣ 'ਤੇ ਕਬੀਰ ਪਹੁੰਚ ਗਿਆ, ਕਬੀਰ ਅੱਜ ਵੀ ਬੈਠਿਆ, ਦੁਨੀਆਂ ਦੀ ਕੋਈ ਤਾਕਤ ਉਸ ਨੂੰ ਸਿੰਘਾਸਣ ਤੋਂ ਲਾ ਨਹੀਂ ਸਕਦੀ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੇ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੇ ਪਛਾਣੇ। ਇਸ ਤਰ੍ਹਾਂ ਦੀ ਉੱਤਮ ਪਦਵੀ ਦੇ ਨਾਲ ਮਨੁੱਖ ਮਹਾਨ ਹੋ ਜਾਂਦਾ ਹੈ, ਸ੍ਰੇਸ਼ਟ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਉੱਤਮ ਪਦਵੀ ਗੁਰੂ ਦੀ ਸੇਵਾ ਨਾਲ ਪ੍ਰਾਪਤ ਹੁੰਦੀ ਹੈ। ਪਰ ਜਿਨ੍ਹਾਂ ਦੇ ਕੋਈ ਪੂਰਵਲੇ ਸੰਸਕਾਰ ਹਨ, ਕੱਲ੍ਹ ਦਾ ਬੋਇਆ ਹੋਇਆ ਬੀਜ ਹੀ ਅੱਜ ਫਲ ਬਣਦਾ ਹੈ। ਸਾਲ ਪਹਿਲੇ ਬੋਇਆ ਹੋਇਆ ਬੀਜ ਹੀ ਅੱਜ ਫਲ ਬਣਦਾ ਹੈ, ਪੂਰਵਲੇ ਕਰਮ। ਜਿਨ੍ਹਾਂ ਦੀ ਕੋਈ ਪ੍ਰਾਲਬਧ ਹੈ, ਜਿਨ੍ਹਾਂ ਦੇ ਧੁਰ ਦਰਗਾਹੋਂ ਮਸਤਕ 'ਤੇ ਸੰਸਕਾਰ ਲਿਖੇ ਹੋਏ ਨੇ, ਉਹਨਾਂ ਨੂੰ ਐਸੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਉਹਨਾਂ ਨੂੰ ਉੱਤਮ ਪਦਵੀ ਮਿਲ ਜਾਂਦੀ ਹੈ। ਹਾਂਜੀ, ਜੋ ਨਾਮ ਦੀ ਹੀ ਮੂਰਤੀ ਹੈ ਅਤੇ ਜਿਹਦੇ ਆਸਰੇ 'ਤੇ ਲੋਕ ਸੰਸਾਰ ਤੋਂ ਬਾਹਰ ਆਉਂਦੇ ਨੇ, ਉਸ ਨੂੰ ਗੁਰੂ ਕਹਿੰਦੇ, ਉਹ ਗੁਰੂ ਹੈ। ਜਿਹਦੇ ਕੋਲ ਬੈਠੀਏ ਸੰਤ ਕੇ ਸੰਗ ਨਹੀਂ, ਕਿਛ ਗਾਲ ਦਰਸ਼ਨ ਬੇਟਤ ਬਹੁਤ ਨੇ। ਅਗਰ ਅੱਖਾਂ ਹਨ, ਹਾਂ ਅੱਖਾਂ ਹੀ ਨਹੀਂ ਨੇ ਤਾਂ ਉਹ ਗੱਲ ਜੋ ਹੈ ਵੱਖਰੀ ਹੈ। ਇਸ ਵਾਸਤੇ ਉਹ ਅਨੁਭਵ ਦੀ ਅੱਖ ਹੈ, ਜਿਨ੍ਹਾਂ ਨੇ ਇਹਨਾਂ ਅੱਖਾਂ ਨਾਲ ਗੁਰੂ ਨਾਨਕ ਨੂੰ ਵੇਖਿਆ, ਉਹਨਾਂ ਨੇ ਬੂਤਲਾ ਬੇਤਾਲਾ ਕਿਹਾ। ਜਿਨ੍ਹਾਂ ਦੀ ਮਨ ਦੀ ਅੱਖ ਨਾਲ ਵੇਖਿਆ, ਅਤੇ ਮਨ ਦੀ ਅੱਖ ਨਾਲ ਵੇਖਣਾ ਕੀ ਸੀ, ਸੁਣਿਆ। ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਬੂਤਲਾ ਬੇਤਾਲਾ ਆਖਿਆ, ਜਿਨ੍ਹਾਂ ਨੇ ਸੁਣਿਆ ਉਹ ਗੁਰੂ ਨਾਨਕ ਤੋਂ ਕੁਰਬਾਨ ਗਏ, ਸਦਕੇ ਗਏ। ਦੂਜਾ ਨੁਕਤਾ, ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਪੰਜਵੇਂ ਗੁਰੂ ਨਾਨਕ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ ਹੈ। ਜਿਨ੍ਹਾਂ ਨੇ ਸੁਣਿਆ ਭਾਈ ਗੁਰਦਾਸ, ਭਾਈ ਮੰਜ, ਭਾਈ ਬੈਲੋ, ਬਾਬਾ ਬੁੱਢਾ, ਇਹ ਤਾਂ ਸਦਕੇ ਗਏ ਅਤੇ ਕੁਰਬਾਨ ਗਏ। ਜਿਨ੍ਹਾਂ ਨੇ ਇਹਨਾਂ ਅੱਖਾਂ ਨਾਲ ਵੇਖਿਆ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪਿੰਜਰੇ 'ਚ ਬੰਦ ਕੀਤਾ, ਚਾਂਦਨੀ ਚੌਂਕ ਦੇ ਸ਼ਹੀਦ ਕੀਤਾ। ਪਰ ਜਿਨ੍ਹਾਂ ਨੇ ਮਨ ਦੀ ਅੱਖ ਨਾਲ ਵੇਖਿਆ ਭਾਵ ਸੁਣਿਆ, ਉਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਸਦਕੇ ਗਏ, ਖੁਦ ਕੁਰਬਾਨ ਹੋਏ ਗੁਰੂ ਤੇਗ ਬਹਾਦਰ ਸਾਹਿਬ ਤੋਂ। ਜਿਨ੍ਹਾਂ ਨੇ ਇਹਨਾਂ ਅੱਖਾਂ ਨਾਲ ਵੇਖਿਆ ਬਾਈ ਧਾਰ ਦੇ ਰਾਜੇ, ਵਕਤ ਦੀ ਹਕੂਮਤ, ਪੁਰਾਣਾ ਧਾਰਮਿਕ ਢਾਂਚਾ, ਜਿਨ੍ਹਾਂ ਨੇ ਵੇਖਿਆ ਉਹ ਤਾਂ ਗੁਰੂ ਗੋਬਿੰਦ ਸਿੰਘ ਨਾਲ ਟਕਰਾਉਂਦੇ ਰਹੇ, ਲੜਦੇ ਰਹੇ, ਝਗੜਦੇ ਰਹੇ, ਸੰਘਰਸ਼ ਕਰਦੇ। ਜਿਨ੍ਹਾਂ ਨੇ ਸੁਣਿਆ ਨੰਦ ਲਾਲ ਜੈਸੇ, ਪੀਰ ਬੁੱਧੂ ਸ਼ਾਹ ਜੈਸੇ, ਉਹ ਤਾਂ ਸਦਕੇ ਗਏ, ਉਹ ਤਾਂ ਕੁਰਬਾਨ ਗਏ, ਉਹ ਤਾਂ ਵਾਰ ਵਾਰ ਆਪਣੇ ਆਪ ਨੂੰ ਫਿਦਾ ਕਰਨ ਨੂੰ ਤਿਆਰ ਹੋਏ। ਜਿਨ੍ਹਾਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖਿਆ, ਦੁਹਰਾ ਦਿਆਂ 84 ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਹਜ਼ਾਰਾਂ ਸਰੂਪਾਂ ਦੀ ਬੇਅਦਬੀ ਕੀਤੀ ਗਈ, ਜਲਾ ਕੇ ਪਰੇ ਸੁੱਟੇ ਗਏ। 70 ਬੀੜਾਂ ਮੈਂ ਉਹਨਾਂ ਦਿਨਾਂ 'ਚ ਕਾਨਪੁਰ ਦੇ 'ਚ ਇਕੱਠੀਆਂ ਕੀਤੀਆਂ ਸਨ, ਜਦ ਸਿੱਖ ਆਪਣੇ ਘਰਾਂ 'ਚੋਂ ਵੀ ਨਹੀਂ ਨਿਕਲਦੇ ਸਨ, ਭਾਈ ਕਲਿਆਣ ਸਿੰਘ ਦਾਸ ਦੇ ਨਾਲ ਸਨ। ਅਕਾਲੀ ਜੀ ਦੀ ਧਰਮਸ਼ਾਲ ਇਹ 70 ਬੀੜਾਂ ਇਕੱਠੀਆਂ ਕੀਤੀਆਂ। ਲੰਗਰ ਵਿੱਚ ਜੋ ਲੱਕੜਾਂ ਪਈਆਂ ਸਨ, ਫਿਰ ਉੱਪਰ ਅੰਗੀਠੇ ਬਣਾਏ, ਫਿਰ ਉਹਨਾਂ ਅੱਧ ਜਲੀਆਂ ਬੀੜਾਂ ਦਾ ਉੱਥੇ ਸੰਸਕਾਰ ਕੀਤਾ। ਰਾਤ ਦੇ 12 ਵਜ ਗਏ ਅਤੇ ਗਿਆਨੀ ਕਲਿਆਣ ਸਿੰਘ ਮੈਨੂੰ ਕਹਿਣ ਲੱਗੇ, उसे ये आराम करो, बाकी सेवा से कर ले। मैं कहने अजय बहुत सारिया भीड़ा ने, 70 भीड़ा सन, रात के 12 बजे तक बड़ी मुश्किल नाल 40 हो सकती। बाद कुछ संगतां भी आ गई। सवेरे मैनू नोटिस पकड़ा दिता गया पुलिस द्वारा, तुसी 24 घंटे शहर छड़ो, थोड़े इत्थे रहण नाल उत्तेजना पैदा होंदी है, तुसी ये जो कुछ कर रहे हो दे नाल जज्बात भड़कदे ने। मैं कहा हद हो गई, तुसी गुरुद्वारियां नू अग लाओ ते गुरु ग्रंथ साहब दियां बीड़ां जलाओ, इहदे नाल जज्बात नहीं भड़कदे। फिर मैं उत्थों चुक के लियावां ते उहनां दा अदब सत्कार नाल सस्कार करां, इत्थों दे जज्बात भड़कदे ने, कि तुहाडे वितकरे दी पहचान, कि तुहाडी तंग दिली दी पहचान। जिन्हां ने वेख्या उन्हां ने हज़ारां बीड़ां दी इस देश दे बेदबी की, पर जिन्हां ने सुनिया उह ते इक इक पंक्ति तो कुरबान जांदे, इक इक पंक्ति जिंदगी नूं बदल देंदी, इक इक बोल जीवन नूं जो है बदल देंदा है। नाम विच रंगिया होया, शब्द विच नाम तो बिना होर कुछ भी नहीं, इक इक अखर विच नाम दा रंग। यह रंग जिस काया दे राही प्रगट होंदा सी, ओ रंग गुरु, ओ ज्ञान गुरु, ओ शब्द गुरु, उस शब्द विच प्रेम दी धारा ओ गुरु, उस शब्द विच ज्ञान दी धारा ओ गुरु। पर शरीर नाल जुड़ना तो बड़ा आसान है, जो अखां नाल वेखोगे तो दिसदा है, इन्हां अखां नाल शब्द का ज्ञान नहीं दिखाई देगा, इन्हां अखां नाल शब्द का प्रेम नहीं दिखाई देगा, इन्हां अखां नाल शब्द का रस नहीं दिखाई देगा। उहदे नाल ते मन जोड़ना पएगा, फिर खेड जो है बनेगी। तो इस तरह के रंग विच रंगे होया जिहड़ा है वह गुरु है, सतगुरु है। जिहड़े इस तरह के गुरु नु मुख रख के अपना जीवन बतीत करते हैं, वो ही भव सागर तो पार हो जाते हैं, और उन्होंने हिरदे विच उस सच की शोभा, उस सच की महिमा वसदी है। ऐसा मनुख फिर नाम नु संजदा है, नाम नु संग्रह करता है, क्योंकि उसनु पता है नाम द्वारा ही इज्जत माण मर्यादा मिलती है। हाँ जी, गुरु दरगाहों जिन्हां ते बख्शिश आउंदी है, जिन्हां दे कर्म आउंदे गुरदेव दी, उहनां नूं प्राप्ति आउंदी है, उहनां नूं उपलब्धि आउंदी है। इतनियां विचारां प्रवान करनियां, भुल चुक दी क्षमा। वाहिगुरु जी का खालसा।